चक्कर चिहन अर वरन जात अर पात निहन जह रूप रंग अर रेख पेख को कह न सकत के चल मूर्त अनुपौ प्रकाश अमितोज के जय कोटिंद्रियंद्रां साहे साहान गिण जय त्रिपवन महीप सुर नर सुर नेत नेत बन तिरन कहत तै सर्वनाम कथय कवन करम नाम वर्णत समत अस कृपान खंडो खड़ग चुभक चवर आरती सैफ सुरोही सहती जह हमार पी तीर तुहि सची तुहि तुहि चवर तरवार नाम तिहारो जो जपे सिंध पार काल तुहि काली तुहि तुहि तेगी अरती तुहि निशानी जीत की आज तुहि जग भी खड़ग के मैं शरण तिहारी आप हाथ दे लिहु उवारी सर्व ठौर मोह हो सहाई दुष्ट दोख ते लिहु बचाई नमस्कार श्री खड़ग को करो सुहित चित लाय पूर्ण करो ग्रंथे तुम करो सहाय वो कुचरा शास्त्र खट पिंग गिरन चढ़ जाय अंध लखै बदरो सुने जाओ काल कृपा कराय कहा बुद्ध प्रभ तुष हमारी वर्ण सके महिमा जो तिहारी हम न सकत कर शिवत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
वाहे गुरु साहिब जियो चौपाई जहांगीर आदिल मर गयो शाह जहां हजरत जू पयो दरिया खां पर अधिक रसायो मारन कहयो हाथ नह आयो चौपई जहांगीर आदिल मर गयो
ओ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਸ ਬਾਣੀ ਰਾਹੀਂ ਆਪ ਜੀ ਨੇ ਸ਼ਰ ਕਪਟ ਦੇ ਬਹੁਤ ਹੀ ਪ੍ਰਸੰਗ ਲਿਖੇ ਹੈ। ਇੱਕ ਗ੍ਰੰਥੀ ਐਸਾ ਹੈ ਜਿਹਦੇ ਵਿੱਚ ਇਹੀ ਪ੍ਰਸੰਗ ਹੈ। ਕਿਉਂ ਲਿਖੇ ਹਨ, ਕੀ ਕਾਰਨ ਸੀ, ਇਸ ਸੰਸਾਰ ਦੇ ਵਿੱਚ ਜਿਹੜੇ ਕਿਸ਼ਰੀਏ ਕਪਟਕੇ ਲੋਕ ਹੈ ਉਹਨਾਂ ਤੋਂ ਸਾਵਧਾਨ ਰਹਿਣ ਲਈ ਗੁਰੂ ਮਹਾਰਾਜ ਨੇ ਇਹ ਬਾਣੀ ਵਿੱਚ ਉਚਾਰਨ ਕਰਕੇ ਗੁਰਸਿੱਖਾਂ ਨੂੰ ਬਖਸ਼ੇ। ਜਦੋਂ ਇਹੋ ਜਿਹੇ ਸ਼ਰੀਏ ਕਪਟੀਏ ਲੋਕਾਂ ਦੇ ਅਸੀਂ ਪ੍ਰਸੰਗ ਸੁਣ ਲਾਂਗੇ, ਸਾਵਧਾਨ ਹੋ ਜਾਵਾਂਗੇ, ਸਤਰਕ ਰਹਿਣ ਲੱਗ ਪਾਂਗੇ ਵੀ ਸਾਡੇ ਨਾਲ ਵੀ ਨਹੀਂ ਕੋਈ ਐਸਾ ਸ਼ਰ ਫਰੇਬ ਕਰ ਜਾਏ, ਸਾਨੂੰ ਨਾ ਵੀ ਇਸ ਢੰਗ ਨਾਲ ਕੋਈ ਨੁਕਸਾਨ ਪਹੁੰਚਾਏ। ਜੇ ਹੁਣ ਕੁਛ ਅਸੀਂ ਸੁਣਿਆ ਹੀ ਨਹੀਂ ਹੈ, ਫਿਰ ਉਸ ਪਾਸੇ ਅਸੀਂ ਕਿਵੇਂ ਸਾਵਧਾਨ ਰਹਾਂਗੇ, ਸਤਰਕ ਰਹਾਂਗੇ। ਜੇ ਕੁਛ ਅਸੀਂ ਸੁਣ ਲਿਆ ਹੋਏਗਾ ਫਿਰ ਬਹੁਤਾ ਨਹੀਂ ਥੋੜ੍ਹਾ ਬਹੁਤਾ ਤਾਂ ਅਸੀਂ ਫਿਰ ਸਾਵਧਾਨ ਰਹਾਂਗੇ। ਜੇ ਕੋਈ ਐਸਾ ਹੋਣ ਲੱਗਿਆ ਤਾਂ ਉਸ ਵੇਲੇ ਵੀ ਅਸੀਂ ਕਹਾਂਗੇ ਕਿ ਜਿਵੇਂ ਮਹਾਰਾਜ ਨੇ ਉਹ ਲਿਖਿਆ ਹੈ, ਫਿਰ ਸਾਡੇ ਨਾਲ ਤਾਂ ਨਹੀਂ ਕੋਈ ਛਲ ਕਪਟ ਹੋ ਰਿਹਾ। ਅਤੇ ਇਸ ਤਰ੍ਹਾਂ ਸੋਚ ਕੇ ਅਸੀਂ ਕੋਈ ਢੰਗ ਤਰੀਕਾ ਕਰਕੇ ਆਪਣਾ ਬਚ ਬਚਾ ਕਰ ਲਵਾਂਗੇ। ਇਸ ਖਾਸ ਕਾਰਨ ਨੂੰ ਮੁੱਖ ਰੱਖਦਿਆਂ ਗੁਰੂ ਮਹਾਰਾਜ ਨੇ ਖਾਲਸੇ ਨੂੰ ਇਹ ਸਾਰੇ ਪ੍ਰਸੰਗ ਲਿਖ ਕੇ ਬਖਸ਼ੇ ਹੈ। ਜਿਹੜਾ ਵੀ ਇਹ ਪ੍ਰਸੰਗਾਂ ਨੂੰ ਪੜ੍ਹ ਲੈਂਦਾ ਉਹ ਪੂਰਾ ਸਾਵਧਾਨ ਰਹਿਣ ਲੱਗ ਪੈਂਦਾ ਹੈ, ਉਹਦੇ ਨਾਲ ਕੋਈ ਸ਼ਰਕ ਆਊਟ ਕਰਕੇ ਕੋਈ ਨੁਕਸਾਨ ਨਹੀਂ ਉਹਨੂੰ ਪਹੁੰਚਾ ਸਕਦਾ ਹੈ। ਇਸ ਤਰ੍ਹਾਂ ਇਹ 81 ਪ੍ਰਸੰਗ ਕੱਲ੍ਹ ਪੂਰੇ ਹੋ ਗਏ ਸਨ, ਅੱਜ 82ਵੇਂ ਪ੍ਰਸੰਗ ਵੀ ਇਹ ਸ਼ਰਕ ਆਊਟ ਲਈ ਸ਼ੁਰੂ ਹੋ ਰਿਹਾ ਹੈ। ਇਹ ਦਿੱਲੀ ਦੇ ਤਖ਼ਤ ਦਾ ਜਿਹੜਾ ਪਾਤਸ਼ਾਹ ਸੀ ਜਹਾਂ, ਉਹਦੀ ਜਿਹੜੀ ਚੁਸਤ ਚਲਾਕ ਬੇਗਮ ਹੈ, ਸਿਆਣੀ ਬੇਗਮ ਹੈ, ਉਸਨੇ ਸ਼ਲਕਾਟ ਦੇ ਨਾਲ ਇੱਕ ਬਹੁਤ ਵੱਡੇ ਦੁਸ਼ਮਣ ਨੂੰ, ਪਾਤਸ਼ਾਹ ਦੇ ਬਹੁਤ ਵੱਡੇ ਬੈਰੀ ਨੂੰ ਮਰਵਾ ਦਿੱਤਾ ਸੀ, ਜਿਹੜਾ ਯਤਨ ਕਰਨ ਦੇ ਬਾਅਦ ਵੀ ਉਹ ਸ਼ਾਹਜਹਾਂ ਉਹਦੇ 'ਤੇ ਹਾਵੀ ਨਹੀਂ ਹੋ ਸਕਿਆ ਸੀ, ਉਹਨੂੰ ਮਰਵਾ ਨਹੀਂ ਸਕਿਆ ਸੀ। ਇੱਕ ਉਹਦੀ ਬੇਗਮ ਨੇ ਹੀ ਐਸਾ ਛਲ ਕੀਤਾ, ਐਸਾ ਕਪਟ ਕੀਤਾ, ਇਹ ਆਪਣੇ ਮਹਿਲਾਂ ਵਿੱਚ ਹੀ ਮਵਾ ਕੇ ਇਹ ਢੰਗ ਨਾਲ ਮਰਵਾਇਆ ਵੀ, ਜਿਸ ਕਰਕੇ ਕੋਈ ਪਤਾ ਹੀ ਨਾ ਚੱਲੇ ਇਹ ਕਿੱਧਰ ਗਿਆ ਹੈ ਦੁਸ਼ਮਣ ਬੈਰੀ। ਹੋਏ ਪ੍ਰਸੰਗ ਸ਼ੁਰੂ ਹੋ ਰਿਹਾ, ਉਹ ਜਿਵੇਂ ਆਉਂਦਾ ਆਪਾਂ ਸੁਣੀਏ ਜੀ।
ਜਹਾਂਗੀਰ ਆਦਿਲ ਮਰ ਗਇਓ।
ਹਾਂ, ਗੁਰੂ ਕਲਗੀਧਰ ਪਾਤਸ਼ਾਹ ਜੀ ਸਿੱਖਾਂ ਨੂੰ ਸੁਣਾ ਰਹੇ ਪ੍ਰਸੰਗ। ਉੱਧਰ ਜਿਹੜਾ ਵਜ਼ੀਰ ਹੈ ਉਹ ਚਿੱਤਰ ਸਿੰਘ ਰਾਜੇ ਨੂੰ ਪ੍ਰਸੰਗ ਸੁਣਾ ਰਿਹਾ ਹੈ। ਜਦੋਂ ਜਹਾਂਗੀਰ ਪਾਤਸ਼ਾਹ ਜੋ ਬਹੁਤ ਵੱਡਾ ਆਦਲ ਸੀ, ਨਿਆਂ ਕਰਨ ਵਾਲਾ ਸੀ, ਵੀ ਉਹ ਚੜ੍ਹਾਈ ਕਰ ਗਿਆ, ਇਹ ਸੰਸਾਰ ਤੋਂ ਚਲਿਆ ਗਿਆ। ਜਹਾਂਗੀਰ ਹੈ ਤਤਵਸ ਵੀ ਸ਼੍ਰੇਈ ਸੀ, ਨਿਆਂ ਨੂੰ ਕਰਨ ਵਾਲਾ ਤਾਂ ਹੈ ਨਹੀਂ ਸੀ, ਇਹ ਹੈ ਤਾਂ ਬੇਇਨਸਾਫੀ ਕਰਨ ਵਾਲਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਸਨੇ ਔਰ ਚੰਦੂ ਦੀਵਾਨ ਨੂੰ ਜਿਉਂਦੇ ਹੀ ਪਕੜਾ ਦਿੱਤਾ ਸੀ। ਇਹਨੇ ਤੁਹਾਡੇ ਘਰ ਦੇ ਲਾਏ ਮੇਰੇ ਨਾਲ ਝੂਠ ਬੋਲ ਕੇ ਨੁਕਸਾਨ ਪਹੁੰਚਾਇਆ, ਤੁਹਾਡੇ ਪਿਤਾ ਨੂੰ ਸ਼ਹੀਦ ਕਰਾਇਆ, ਝੂਠੀਆਂ ਮੂਠੀਆਂ ਉਂਝਾਂ ਲਾ ਕੇ ਚੱਕਰ ਸੁੱਟ ਕੇ ਅਤੇ ਇਹਦੇ ਮਗਰ ਲੱਗ ਕੇ ਮੈਂ ਵੀ ਆਪ ਜੀ ਦੇ ਘਰ ਤੋਂ ਬੇਮੁਖ ਹੋ ਗਿਆ ਸੀ ਅਤੇ ਮੈਨੂੰ ਤਾਂ ਮਾੜਾ ਬਖਸ਼ੋ। ਅਤੇ ਜਿਹਨੇ ਸਾਰਾ ਕੁਛ ਅੱਗੇ ਹੋ ਕੇ ਮੈਨੂੰ ਕਹਿ ਕੇ ਕਰਿਆ ਕਰਵਾਇਆ ਉਹ ਇਹਨੂੰ ਫੜ ਲਓ, ਜਿਵੇਂ ਮਰਜ਼ੀ ਇਸ ਨੂੰ ਦਿਓ ਸਜ਼ਾ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਫਿਰ ਚੰਦੂ ਦੀਵਾਨ ਨੂੰ ਜਹਾਂਗੀਰ ਨੇ ਸਾਰਿਆਂ ਦੇ ਸਾਹਮਣੇ ਪਕੜਾ ਦਿੱਤਾ ਸੀ। ਇਸ ਕਰਕੇ ਫਿਰ ਗੁਰਸਿੱਖਾਂ ਵਿੱਚ ਕਹਿਣ ਲੱਗੇ ਵੀ ਇਹ ਜਹਾਂਗੀਰ ਨਿਆਂਕਾਰੀ ਸੀ, ਇਨਸਾਫ ਕਰਨ ਵਾਲਾ ਸੀ। ਉਂਝ ਐਸਾ ਵੀ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਇਹ ਜਿਹੜਾ ਇਹ ਦਿੱਲੀ ਦਾ ਬਾਹਰਲਾ ਦਰਵਾਜ਼ਾ ਹੈ ਉੱਥੇ ਕਹਿੰਦੇ ਇਹਦਾ ਇੱਕ ਰੱਸਾ ਜਿਹਾ ਸੀ ਜਿੱਥੇ ਇਹ ਰਾਜਾ ਜਹਾਂਗੀਰ ਰਹਿੰਦਾ ਸੀ, ਉੱਥੇ ਇੱਕ ਉਹ ਰੱਸੇ ਨਾਲ ਉਹ ਟੱਲ ਜਿਹਾ ਬੰਨਿਆ ਹੋਇਆ ਸੀ ਵੀ ਉਹ ਜੇ ਕੋਈ ਮੇਰੇ ਕੋਲ ਦਾਲ ਫਰਿਆਦ ਪਹੁੰਚਾ ਨਹੀਂ ਨਾ ਸਕਦਾ ਹੈ ਜਾਂ ਕੋਈ ਬੁੜੀਆਂ ਬੁੜੀਆਂ ਦੇ ਕੇ ਕੁਝ ਲੋਕ ਐਸਾ ਕਰ ਲੈਂਦੇ ਨੇ ਨਾ, ਉਹ ਪਾਤਸ਼ਾਹ ਤਾਂ ਗੱਲ ਨਹੀਂ ਜਾਣਦੇ ਅਤੇ ਉਹਨਾਂ ਦੇ ਵਾਸਤੇ ਫਿਰ ਨਹੀਂ ਰੱਸਾ ਜਿਹਾ ਸੀ ਵੀ ਇਹ ਖਿੱਚਦੇ ਟੱਲ ਖੜਪ ਹੋਊਗਾ ਅਤੇ ਮੈਨੂੰ ਪਤਾ ਚੱਲ ਜੂਗਾ, ਮੈਂ ਸੱਦ ਕੇ ਫਿਰ ਗੱਲ ਸੁਣ ਕੇ ਨਿਆਂ ਕਰ ਦੂੰ, ਉਹਨੂੰ ਵੀ ਉਹਦਾ ਦੁੱਖ ਤਕਲੀਫ ਦੂਰ ਕਰ ਦੂੰਗਾ। ਇਸੇ ਤਰ੍ਹਾਂ ਉਹ ਇੱਕ ਬਲਦ ਉਹਦੇ ਉੱਪਰ ਉਹ ਮਹਿਰੇ ਨੇ ਦੋ ਉਹ ਮਸ਼ਕਾਂ ਜਿਹੀਆਂ ਪਾਣੀ ਦੀਆਂ ਲੱਦੀਆਂ ਹੋਈਆਂ ਸੀ, ਉਹ ਘਰਾਂ ਘਰਾਂ ਵਿੱਚ ਪਾਣੀ ਦੀਆਂ ਮਸ਼ਕਾਂ ਪਹੁੰਚਾਉਂਦਾ ਹੁੰਦਾ ਸੀ, ਉਹਦੇ ਕੁਝ ਉਹਨੂੰ ਪੈਸੇ ਮਿਲਦੇ ਹੁੰਦੇ ਸੀ। ਅੱਜ ਕੱਲ੍ਹ ਤਾਂ ਹੁਣ ਘਰਾਂ ਦੇ ਵਿੱਚ ਸਾਰਾ ਪ੍ਰਬੰਧ ਹੋ ਗਿਆ ਹੈ, ਪਹਿਲਾਂ ਇੱਥੇ ਵੀ ਆ ਸਾਡੇ ਨਗਰ ਵਿੱਚ ਆ ਖੂਹ ਜਿਹੇ ਹੁੰਦੇ ਸੀ, ਇੱਥੇ ਵੀ ਆ ਮਸ਼ਕਾਂ ਭਰਦੇ ਹੁੰਦੇ ਸੀ, ਇੱਥੇ ਵੀ ਜਦੋਂ ਬਾਬਾ ਚੈਨਗਰ ਜੀ ਰਹਿੰਦੇ ਸੀ ਉਹ ਬੋਕਾ ਜਿਹਾ ਭਰ ਕੇ ਮੇਰੇ ਘਰਾਂ ਵਿੱਚ ਪੀਣ ਵਾਲਾ ਪਾਣੀ ਪਹੁੰਚਾਇਆ ਕਰਦੇ ਸੀ। ਉਹ ਸ਼ਾਮ ਦਾ ਸਮਾਂ ਹੋਣ ਕਰਕੇ ਫਿਰ ਉਹ ਆਵਾਜ਼ ਦਿੰਦੇ ਸੀ ਵੀ ਪ੍ਰੇਮੀਆਂ ਹੁਣ ਤੂੰ ਇਹ ਛੱਡ ਦੇ ਇਹਨਾਂ ਨੂੰ ਅਤੇ ਫਿਰ ਆ ਕੇ ਫਿਰ ਕਰ ਕਰਾ ਲਵੀਂ। ਇਹ ਤਾਂ ਉਹਨੇ ਬੇਨਤੀ ਕਰਨੀ ਕਿ ਮਾਰਾ ਬੋਕਾ ਹੁਣ ਵਿੱਚੇ ਅੱਧ ਵਿਚੱਤ ਮੈਂ ਕੱਢ ਲਵਾਂ, ਇਹ ਤਾਂ ਉਹਨਾਂ ਦਾ ਜੀ ਕਰਦਾ ਅਤੇ ਉਹਨਾਂ ਨੇ ਕਹਿ ਦੇਣਾ ਵੀ ਚੰਗਾ ਵੀ ਕੱਢ ਲਾ, ਇਹ ਕਹਿਣਾ ਵੀ ਨਹੀਂ ਇੱਥੇ ਖੜਾ ਰਹਿਣ ਦੇ ਕੱਲ੍ਹ ਨੂੰ ਕਰ ਲਈ, ਇੱਥੇ ਰੱਸਾ ਜਿਹਾ ਬੰਨ ਦੇ ਸਵੇਰੇ ਆ ਜਾਈ, ਇਹੀ ਕਰਨਾ ਹੈ। ਉਹ ਕਈ ਵਾਰੀ ਫਿਰ ਆਪਣੀ ਮਨ ਮਰਜ਼ੀ ਉਹ ਮਹਿਰਾ ਕਰਦਾ ਵੀ ਚਲੋ ਇਹ ਹੁਣ ਬੋਕਾ ਵਿਚਾਲੇ ਕਾਨੂੰ ਆਪਾਂ ਕੱਢ ਹੀ ਲਈਏ। ਉਹ ਮਹਾਤਮਾ ਦਾ ਬਚਨ ਜਿਹੜਾ ਉਹ ਉਲੰਘਣ ਕਰਦਾ ਉਹਦਾ ਕੋਈ ਭਾਣਾ ਵਰਤ ਜਾਂਦਾ ਹੈ, ਜਾਂ ਤਾਂ ਹੱਲੀ ਉੱਲੀ ਜਿਹੀ ਟੁੱਟ ਜਾਂਦੀ, ਰੱਸਾ ਟੁੱਟ ਜਾਂਦਾ, ਜਾਂ ਕੋਈ ਪਸ਼ੂ ਨੂੰ ਨੁਕਸਾਨ ਪਹੁੰਚਦਾ, ਜਾਂ ਉਹਨੂੰ ਹੀ ਕੋਈ ਨਾ ਕੁਝ ਭਾਣਾ ਜਾਂ ਵਰਤ ਜਾਂਦਾ, ਫਿਰ ਉਹ ਭੱਜ ਕੇ ਆਉਂਦਾ ਕਹਿੰਦੇ ਵੀ ਮਹਾਰਾਜ ਗਲਤੀ ਭੁੱਲ ਹੋ ਗਈ, ਮੈਂ ਤੈਨੂੰ ਕਿਹਾ ਤਾਂ ਸੀ ਵੀ ਛੱਡ ਦੇ ਤੂੰ ਉਹ ਕਿਉਂ ਕਰਿਆ, ਕਹਿੰਦਾ ਜੀ ਲਾਲਚ ਸੀ। ਉਹ ਕਹਿੰਦੇ ਵੀ ਅੱਗੇ ਨਾ ਕਰੀ, ਹੁਣ ਚੱਲ ਠੀਕ ਹੈ, ਇਸ ਤਰ੍ਹਾਂ ਪਾਣੀ ਦਾ ਪ੍ਰਬੰਧ ਵਾਸਤੇ ਮੇਰੇ ਹੀ ਇਹ ਮਸ਼ਕਾਂ ਜੀਆਂ ਲੈ ਕੇ ਅਤੇ ਘਰਾਂ ਘਰਾਂ ਵਿੱਚ ਪਹੁੰਚਾਇਆ ਕਰਦੇ ਸੀ। ਇਸੇ ਤਰ੍ਹਾਂ ਇਹ ਮੇਰਾ ਜਿਹੜਾ ਬਲਦ ਅਤੇ ਦੋ ਮਸ਼ਕਾਂ ਲੱਦ ਕੇ ਦਿੱਲੀ ਸ਼ਹਿਰ ਵਿੱਚ ਪ੍ਰਵੇਸ਼ ਹੁੰਦਾ, ਜਮੁਨਾ ਦੇ ਕਿਨਾਰੇ ਜਾ ਕੇ ਪਾਣੀ ਭਰ ਲੈਣੀਆਂ ਉੱਥੋਂ ਸ਼ਹਿਰ ਵਿੱਚ ਪਹੁੰਚਾਉਣਾ। ਇੱਕ ਵਾਰੀ ਉਹ ਜਿਸ ਬੈਲ 'ਤੇ ਮਸ਼ਕਾਂ ਜਿਹੀਆਂ ਲੱਗੀਆਂ ਹੋਈਆਂ ਸੀ, ਜੋ ਦਿੱਲੀ ਦੇ ਦਰਵਾਜ਼ੇ ਵਿੱਚ ਪ੍ਰਵੇਸ਼ ਹੋਇਆ, ਰੱਸੇ ਜਾਂ ਉਹਦੇ ਪੈਰ ਨਾਲ ਅੜਕ ਗਿਆ, ਰੱਸਾ ਜਾਂ ਖਿੱਚਿਆ ਗਿਆ ਅਤੇ ਢੱਲ ਖੜਕ ਗਿਆ। ਝੱਟ ਪਾਤਸ਼ਾਹ ਨੇ ਕਿਹਾ ਵੀ ਪਤਾ ਲਓ ਕਿ ਕਿਹਨੇ ਫਰਿਆਦ ਕੀਤੀ, ਕਿਹਨੇ ਪੁਕਾਰ ਕੀਤੀ ਹੈ। ਭੱਜ ਕੇ ਆਏ ਅਤੇ ਪਹਿਰਾਦਾਰਾਂ ਨੂੰ ਪੁੱਛਿਆ ਵੀ ਕਿਹਨੇ ਆ ਰੱਸਾ ਖਿੱਚਿਆ। ਉਹ ਕਹਿੰਦੇ ਕੋਈ ਨਹੀਂ ਖਿੱਚਿਆ, ਇਹ ਤਾਂ ਮੇਰੇ ਦਾ ਇੱਕ ਬਲਦ ਸੀ, ਉਹਦੇ 'ਤੇ ਉਹ ਮਸ਼ਕਾਂ ਜਿਹੀਆਂ ਲੱਗੀਆਂ ਹੋਏ, ਉਹ ਲਿਜਾ ਰਿਹਾ ਸੀ, ਉਹਦੇ ਪੈਰ ਵਿੱਚ ਚੜ ਕੇ ਰੱਸਾ ਖਿੱਚਿਆ ਗਿਆ। ਪਾਤਸ਼ਾਹ ਨੂੰ ਜਾ ਕੇ ਕਹਿ ਦਿਓ ਵੀ ਕਿਸੇ ਨੇ ਕੋਈ ਫਰਾਦ ਨਹੀਂ ਕੀਤੀ। ਉਹ ਜਾ ਕੇ ਜਦੋਂ ਕਿਹਾ ਵੀ ਉਹਦਾ ਜੀ ਬੈਲ ਨੇ ਪੈਰ ਵਿੱਚ ਉਹਦੇ ਰੱਸਾ ਜੜਕ ਗਿਆ ਸੀ, ਕਹਿੰਦੇ ਅੱਗੇ ਵੀ ਉੱਥੋਂ ਲੰਘਦਾ ਹੀ ਸੀ ਨਾ, ਉਹ ਵੀ ਉਹਨੂੰ ਦੁੱਖ ਹੋਊਗਾ। ਕਹਿੰਦੇ ਇਸ ਤਰ੍ਹਾਂ ਬਣਿਆ ਬਣਾਇਆ ਮੇਰੇ ਸਾਹਮਣੇ ਲਿਆਓ ਬੈਲ ਨੂੰ, ਮੈਂ ਦੇਖੂੰਗਾ ਵੀ ਇਹਨੇ ਕੀ ਫਰਿਆਦ ਕੀਤੀ, ਕੀ ਦੁੱਖ ਹੈ। ਉਹ ਪਹਿਰੇਦਾਰ ਫਿਰ ਗਏ ਜਿੱਥੇ ਉਹ ਬੈਲ ਜਾ ਲਈ ਜਾਂਦਾ ਸੀ, ਉਹਨੂੰ ਕਹਿੰਦੇ ਵੀ ਪਾਤਸ਼ਾਹ ਬੁਲਾਉਂਦਾ, ਉੱਥੇ ਲੈ ਕੇ ਚੱਲ ਜਿਵੇਂ ਲੱਦਿਆਂ ਲਦਾਇਆ ਮਸ਼ਕਾਂ ਨਾਲ। ਉਹ ਜਦੋਂ ਜਾ ਕੇ ਖੜਾ ਜਾ ਕੀਤਾ, ਪਾਤਸ਼ਾਹ ਬਾਹਰ ਨਿਕਲਿਆ, ਕਹਿਣ ਲੱਗੇ ਜੀ ਇਸ ਬੈਲ ਦੇ ਪੈਰ ਵਿੱਚ ਰੱਸਾ ਜੜਕ ਕੇ ਇਹ ਟਲ ਖੜ ਗਿਆ ਸੀ। ਉਹ ਦੋ ਮਸ਼ਕਾਂ ਜੀਆਂ ਲੱਦੀਆਂ ਦੇਖ ਕੇ ਕਹਿੰਦੇ ਵੀ ਇਹਦੇ ਨਾਲ ਅਨਿਆ ਹੋ ਰਿਹਾ, ਵੀ ਇਹ ਪਸ਼ੂ ਹੈ, ਬੋਲ ਨਹੀਂ ਸਕਦਾ, ਵੀ ਇਹ ਲਾਲਚ ਕਰਕੇ ਹੁਣ ਮੇਰੇ ਨੇ ਦੋ ਮਸ਼ਕਾਂ ਲੱਦੀਆਂ, ਇੱਕ ਤਾਂ ਚੱਕ ਸਕਦਾ ਹੈ, ਆਹ ਦੂਜੀ ਜਿਹੜੀ ਚੱਕੀ ਹੈ ਨਾ ਲੱਦੀ ਇਹਦੇ 'ਤੇ, ਇਹਦੇ ਨਾਲ ਅਨਿਆਰ ਹੋ ਰਿਹਾ। ਉਹ ਮੇਰੇ ਨੂੰ ਤਾੜਿਆ ਫੜਿਆ, ਕਹਿੰਦੇ ਅੱਗੇ ਵਾਸਤੇ ਵੀ ਇਹਦੇ 'ਤੇ ਦੋ ਮਸ਼ਕਾਂ ਨਹੀਂ ਲੱਦਣੀਆਂ, ਤੂੰ ਇਹ ਕੀ ਲੱਦੂ ਚੁੱਕੂਗਾ। ਇਹਨੇ ਇਸ ਕਰਕੇ ਦੁਖੀ ਹੋਏ ਨੇ ਫਰਿਆਦ ਕੀਤੀ ਵੀ ਮੇਰੇ ਨਾਲ ਧੱਕਾ ਹੋ ਰਿਹਾ। ਇਸ ਤਰ੍ਹਾਂ ਦਾ ਇਹਨੂੰ ਕਹਿੰਦੇ ਵੀ ਇਹ ਜਹਾਂਗੀਰ ਨਿਆਂਕਾਰੀ ਸੀ, ਮਨੁੱਖਾਂ ਦਾ ਤਾਂ ਇਨਸਾਫ ਕਰਦਾ, ਪਸ਼ੂਆਂ ਦਾ ਵੀ ਕਹਿੰਦੇ ਇਨਸਾਫ ਕਰਦਾ ਸੀ, ਜਿਸ ਕਰਕੇ ਇੱਥੇ ਲਫ਼ ਜੇ ਲਿਖੇ ਆਦਲ, ਆਦਲ ਨੂੰ ਵੀ ਨਿਆਂ ਕਰਨ ਵਾਲਾ। ਕਹਿੰਦੇ ਉਹ ਜਹਾਂਗੀਰ ਜਿਹੜਾ ਪਸ਼ੂਆਂ ਦਾ ਨਿਆਂ ਕਰਨ ਵਾਲਾ, ਚੰਦੂ ਵਰਗਿਆਂ ਨੂੰ ਪਕੜਾ ਕੇ ਮਰਵਾ ਦੇਣ ਵਾਲਾ ਜਿਹੜਾ ਜਹਾਂਗੀਰ ਸੀ, ਜਦੋਂ ਇਹ ਦੁਨੀਆਂ ਤੋਂ ਮਰ ਕੇ ਚਲਿਆ ਗਿਆ,
ਸ਼ਾਹ ਜਹਾਂ ਹਜ਼ਰਤ ਜੂ ਪਇਓ,
ਉਹਦੋਂ ਬਾਅਦ ਇਹਦਾ ਪੁੱਤਰ ਸੀ ਸ਼ਾਹ ਜਹਾਂ, ਉਹ ਫਿਰ ਦਿੱਲੀ ਦੇ ਤਖ਼ਤ ਤੇ ਬੈਠ ਕੇ ਹਜ਼ਰਤ ਕੀਏ ਪਾਤਸ਼ਾਹ ਬਣ ਗਿਆ।
ਦਰੀਆ ਖਾਂ ਪਰ ਅਧਿਕ ਰਸਾਇਓ,
ਜਿਹੜਾ ਇਹ ਦਰੀਆ ਖਾਨ ਅੱਠ ਅਫਸਰ ਸੀ, ਇਹਨਾਂ ਦਾ ਖਜ਼ਾਨਚੀ ਸੀ, ਖਜ਼ਾਨੇ ਦਾ ਮਾਲਕ ਸੀ ਇਹ ਦਰਿਆ ਖਾਂ, ਅਤੇ ਬੜਾ ਚੁਸ ਚਲਾਕ ਸੀ, ਰਲ ਮਿਲ ਕੇ ਦੂਜਿਆਂ ਨਾਲ ਇਹ ਖਜ਼ਾਨਾ ਹੜੱਪ ਕਰੀ ਜਾਂਦਾ ਸੀ, ਖਾਈ ਪੀ ਜਾਂਦਾ ਸੀ। ਹੁਣ ਜਿਹੜੇ ਦੂਜੇ ਅਫਸਰ ਸੀ ਜਿਹਨਾਂ ਨੂੰ ਇਹ ਖਜ਼ਾਨੇ 'ਚ ਲੁਟਾਉਂਦਾ ਬਣਾਉਂਦਾ, ਤਾਂ ਉਹਨਾਂ ਨੇ ਤਾਂ ਫਿਰ ਇਹਦੀ ਪਿੱਠ ਰੋਕਣੀ ਹੈ, ਇਹਦੇ ਹੀ ਬਣ ਕੇ ਰਹਿਣਾ। ਹੁਣ ਜਦੋਂ ਉਹ ਬਣ ਕੇ ਉਹਦੇ ਰਹਿੰਦੇ ਸੀ, ਫਿਰ ਪਾਤਸ਼ਾਹ ਦਾ ਕੋਈ ਬਸ ਨਹੀਂ ਚੱਲਦਾ ਸੀ, ਇਹ ਪਾਤਸ਼ਾਹ ਦੀ ਗੱਲ ਕੋਈ ਸੁਣਦਾ ਨਹੀਂ ਸੀ। ਇਸ ਕਰਕੇ ਕਹਿੰਦੇ ਉਹ ਸ਼ਾਹੀ ਖਜ਼ਾਨੇ ਨੂੰ ਬਹੁਤਾ ਲੁਟਾਉਂਦਾ ਪਟਾਉਂਦਾ ਜਾਣ ਕੇ ਇਹ ਦਰੀਆ ਖਾਂ ਉੱਪਰ ਸ਼ਾਹਜਹਾਂ ਬਹੁਤ ਗੁੱਸੇ ਹੋ ਗਿਆ ਸੀ।
ਮਾਰਨ ਕਹਿਓ ਹੱਥ ਨਹੀਂ ਆਇਓ,
ਜਿਹੜੇ ਹੋਰ ਅਫਸਰ ਹੈ ਉਹਨਾਂ ਨੂੰ ਕਿਹਾ ਵੀ ਇਹਨੂੰ ਮਾਰ ਦਿਓ, ਪਰ ਉਹ ਹੱਥਾਂ ਵਿੱਚ ਨਹੀਂ ਆਇਆ ਹੈ, ਕਿਉਂਕਿ ਜਿਹਨਾਂ ਨੇ ਹੱਥਾਂ ਵਿੱਚ ਪਕੜਾਉਣਾ ਉਹ ਸਿਪਾਹੀਆਂ ਨੂੰ ਉਹਨੇ ਦਿੰਦਾ ਮਾਇਆ ਖੁੱਲ੍ਹੀ, ਉਹਨਾਂ ਨੇ ਪਕੜ ਕੇ ਲਿਆਉਣਾ। ਇਹਦਾ ਲਾਣਾ ਇਹੋ ਜਿਹਾ ਹੀ ਹੁੰਦਾ ਵੀ ਜਿਹਦੇ ਨੂੰ ਗੁਫਾ ਮਿਲ ਜੇ ਬਸ ਉਹਦੇ ਬਣ ਕੇ ਚਾਚੇ ਤਾਏ ਬਹਿ ਜਾਂਦੇ। जेडे दुश्मन उन पातशाह नित तकाई देनी है एक जने विचो उली चक चक दई जंदा माया इस करके ये अवसर की मदद कर दे सारे रल मिल के खाते है। पातशाह ने कहा भी मार दियो पर जड़े नाल दे साथी मदद करन करके हत्था विच नहीं आया पकड़िया नहीं गया है। दरिया खां
दोहरा ते हजरत मारन चाहे
वो जड़ा शाहजहां पातशाह है दरिया खान खजानची नू मारिया चाहुंदा है।
हाथ न आवै नित
हमेशा कहंदे हो किसे हाथ नहीं आउंदा है।
रात दिवस जागत उठत
इस करके जरा शाहजहां रात दिन जो जागदा है या उठ के भी बहंदा है।
बस्त सोवते चित
जे सौंदा है ता भी जरा दरिया खां अवसर जान की उचित वे याद आंदा इन वेखो किहो जिहा कड्डा शैतान है सारियां नूं खजाना लुटा पुटा के अपने बनाई बैठा है ये मारिया नहीं मैथों जा रहा है।
शाहजहां जू पलंग पर
हाँ एक बारी शाहजहां अपने पलंग दे उपर
सोत उठ्यो बररा
कहंदे सुता होया बररा उठ्या है। जिहड़ा कोई मनुख दिने ज्यादा गलत ध्यान देवे ज्यादा ख्याल करे रात नूं ओहदा ही सुपना भी आ जांदा है। जे उह कहंदे कोई बाणियां सी कपड़े की दुकान जी ओरी पाई हुई सी उत्थे कोई जिमीदार गया कपड़ा लैन लई जिमीदार कहिंदा भी एक गज दे ने लै ला ओह कहिंदा नहीं इन्ने इदों घट नहीं कहिंदा मैं रोज दा गाहक है तेरे कोलों ही लैंदा तू दे दे कहिंदा इन्ना तां मैनूं घरे भी नहीं पैंदा झूठ मारिया। जिमीदार कहना भी चंगा तेरी मर्जी मैं तो फिर इन्ना गल लैंदा नहीं उस दिन मैं पुछ पड़ताल करके आया वो तेरे नाल सस्ता दिंदे है। कहना नहीं लेना लै नहीं लेना ना लै बाणिया आकड़ गया। जिमीदार भी आकड़िया कहना लेंदा मैं भी नहीं फिर उठ के चलिया गया बार फिर पछतावा करना अपने आप में कहना किड्डा तू मूर्ख है किड्डा बड़ा जट जिमीदार रोज का पक्का गाहक तेरे हथों निकल गया तू लालची हो गया मना चलो रुपये तेन गज मगर नहीं मंगता अठ ने तो बचते ही सही फिर भी कोई तेन बनता ही सी उदू मना मर गया तू अठ ने लै लेंदा हुण चलिया गया होर कितों नूं सस्ता मिल जाना है गया हथों भी माड़ी कीती तू मना और सारी दिहाड़ी भी मना तू माड़ा कीता गाहक निकालता लालची बन के जार जा करी गया। हुण जदों रात नूं सुता याद करदे हां फिर सुपना तो होना ही है उह सुते होए नूं फिर आ गया सुपना जाओ मई फिर सुपने बिच ही बरड़ा के करे कहने लै जा भी लै जा इन्हें दही लै जा इन्हें दही लै जा तो आपकी धोती जी भाड़ के सिर सी सुपने बिच ही घर वाली ने देखा भी ये तेरे तो सौदा बेचद कपड़ा बेचद रात न भी बेचद लै जा कर द हाँ कहनी मर जाने तू रात में तो सौ जाया कर देख धोती पाड़ी फिरते सुपने बिच देखा सची मुची धोती पाड़ी पी गल की सी कहते भी अज पक्का गाहक हथों निकल गया मन लालची हो गया सी ਫਿਰ ਮੈਂ ਸਾਰੀ ਰਾਰੀ ਪਛੋਤਾਵਾ ਕਰਦਾ ਰਿਹਾ। ਉਹ ਮਨਾ ਬੇਈਮਾਨਾ ਲਾਲਚੀਆ, ਤੂੰ ਪੱਕਾ ਗੁਆ ਗੁਆ ਤਾਂ ਹੁਣ ਮੁੜ ਕੇ ਹੱਥ ਨਹੀਂ ਆਉਣਾ, ਉਹਨੇ ਉੱਧਰੋਂ ਲੈ ਜਾਣਾ, ਉਹਨਾਂ ਦਾ ਬਣ ਜਾਣਾ ਹੈ। ਇਸ ਕਰਕੇ ਵੀ ਉਹ ਸਾਰੀ ਦਿਹਾੜੀ ਮੈਂ ਚੇਤੇ ਕਰਦਾ ਰਿਹਾ, ਤਾਂ ਮਨ ਲੱਗਿਆ ਹੁਣ ਸੁਪਨੇ 'ਚ ਵੀ ਇਹੀ ਆ ਗਿਆ ਵੀ ਚੱਲ ਤੂੰ ਲੈ ਜਾ ਇੰਨੇ ਨੂੰ ਲੈ ਜਾ। ਇਸ ਤਰ੍ਹਾਂ ਹੁਣ ਉਹ ਸ਼ਾਹ ਜਹਾਨ ਦਿਨੇ ਕਹਿੰਦਾ ਸੀ ਵੀ ਇਹਨੂੰ ਮਾਰਨਾ ਹੈ, ਇਹ ਮਾਰਨਾ ਹੀ ਹੈ, ਇਹਨੂੰ ਛੱਡਣਾ ਨਹੀਂ ਹੈ, ਕਿਵੇਂ ਮਰੇ ਸੋਚਦਾ ਰਹਿੰਦਾ ਸੀ। ਉਹ ਸੁਪਨੇ ਵਿੱਚ ਵੀ ਫਿਰ ਬੁੜਾਇਆ ਹੈ ਕੀ ਬੁੜਾਇਆ, ਕਿਵੇਂ ਕਿਹਾ ਇਸ ਨੇ,
ਦਰੀਆ ਖਾਂ ਕੋ ਮਾਰ ਕੇ ਮਾਰੀ ਹੈ।
ਹਾਂ ਸੁਪਨਾ ਦਰੀਆ ਖਾਂ ਕੋ ਮਾਰੀਓ ਕਰਕੇ ਕਰੋੜ ਉਪਾਏ ਨਹੀਂ ਹੈ
ਮੇਰੇ ਤਲਾਈਆਂ।
ਹਾਂ ਚਲੋ ਇਸ ਰੂਪ ਤੇ ਦੇਖ ਲਈ ਜਾ ਹੋੜਾ ਕਿ ਦਲਾਈਆਂ ਅਰਥ ਦੋਹਾਂ ਦਾ ਇੱਕੋ ਬਣਦਾ ਹੈ। ਵੀ ਇਹ ਜਿਹੜਾ ਦਰਿਆ ਖਾਂ ਹੈ ਖਜਾਨਚੀ, ਇਹਨੂੰ ਛੱਡਣਾ ਨਹੀਂ, ਇਹਨੂੰ ਤਾਂ ਮਾਰੀਏ ਕਿ ਇਹ ਮਾਰਨਾ ਮਾਰਨਾ ਹੈ, ਮਾਰੀਏ ਨੂੰ ਮਾਰ ਹੀ ਦੇਣਾ
ਕਰਕੇ ਕ੍ਰੋਧ ਉਪਾ।
ਹਾਂ ਕਹਿੰਦੇ ਕ੍ਰੋਧ ਪੈਦਾ ਕਰਕੇ ਸੁਪਨੇ ਵਿੱਚ ਹੀ ਇਹ ਕਹਿੰਦਾ ਬਰਨਾਉਂਦਾ ਵੀ ਇਹ ਦਰਿਆ ਖਿਆ ਨੂੰ ਛੱਡਣਾ ਨਹੀਂ ਹੈ, ਇਹਨੂੰ ਕੋਈ ਕਰੋੜਾਂ ਉਪਰਾਲੇ ਹੀਲੇ ਕਰਕੇ ਇਹਨੂੰ ਮਾਰਨਾ ਹੀ ਹੈ, ਜਿਉਂਦਾ ਨਹੀਂ ਛੱਡਣਾ ਹੈ।
ਚੌਪਈ ਸੋਵਤ ਸ਼ਾਹ ਜਹਾਂ ਬਰ ਰਾਇਓ।
ਸ਼ਾਹ ਜਹਾਂ ਜਦੋਂ ਰਾਤ ਨੂੰ ਸੁੱਤਾ ਸੁੱਤਾ ਇਉਂ ਬਰੜਾਇਆ, ਇਉਂ ਸੁੱਤੇ ਸੁੱਤੇ ਨੇ ਉਹ ਬੋਲਿਆ ਵੀ ਦਰਿਆ ਖਾਂ ਨੂੰ ਛੱਡਣਾ ਨਹੀਂ, ਕਰੋੜਾਂ ਉਪਰਾਲਾ ਹੀ ਕਰਕੇ ਮਾਰ ਹੀ ਮੁਕਾਣਾ ਹੈ।
ਜਾਗਤ ਹੁਤੀ ਬੇਗਮ ਸੁਣ ਪਾਇਓ।
ਆ ਜਿਹੜੀ ਇੱਕ ਬੇਗਮ ਜਾਗਦੀ ਹੈ, ਉਸਨੇ ਜਿਹੜਾ ਬਚਨ ਹੈ ਸ਼ਾਹਜਹਾਂ ਦਾ ਸੁਣ ਪਾਇਆ, ਸੁਣ ਲਿਆ।
ਚਿੰਤਾ ਕਰੀ ਛਤਰ ਕੋ ਮਾਰੀਏ।
ਹਾਂ ਬੇਗਮ ਨੇ ਚਿੰਤਾ ਕੀਤੀ ਹੈ ਵੀ ਇਹ ਮੇਰੇ ਮਾਲਕ ਸ਼ਾਹਜਹਾਂ ਦਾ ਜਿਹੜਾ ਕੋਈ ਬੈਰੀ ਹੈ ਉਹਨੂੰ ਮਾਰ ਦੇਣਾ ਚਾਹੀਦਾ ਹੈ।
ਪਤ ਕੋ ਸ਼ੋਕ ਸੰਤਾਪ ਨਿਵਰੀਐ।
ਆ ਬੇਗਮ ਨੇ ਸੋਚਿਆ ਵੀ ਮੇਰੇ ਪਤੀ ਨੂੰ ਵੇਖ ਲਓ ਸੁੱਤੇ ਪਏ, ਵੀ ਇਹ ਉਹ ਬੈਰੀ ਚੇਤੇ ਆਉਂਦਾ ਵੀ ਇਹ ਛੱਡਣਾ ਨਹੀਂ ਹੈ, ਇਹਨੂੰ ਮਾਰ ਕੇ ਪਤੀ ਦਾ ਜਿਹੜਾ ਸ਼ੋਕ ਅਤੇ ਸੰਤਾਪ ਦੁੱਖ ਹੈ ਉਹ ਨਿਵਰਤ ਕਰ ਦੇਣਾ ਚਾਹੀਦਾ ਹੈ।
ਬੇਗਮ ਬਾਚ ਟੂੰਬ ਪਾਵ ਹਜ਼ਰ ਤਹਿ ਜਗਾਇਓ।
ਸਵੇਰੇ ਕਹਿੰਦੇ ਪੈਰ ਜੇ ਟੁੰਬ ਕੇ ਪੈਰ ਜੇ ਹਿਲਾ ਕੇ ਸੁੱਤੇ ਪਏ ਨੂੰ ਸ਼ਾਹਜਹਾਂ ਨੂੰ ਬੇਗਮ ਨੇ ਜਗਾ ਲਿਆ ਹੈ ਤੇ ਬਚਨ ਕਿਹਾ।
ਤੀਨ ਕੁਰਨ ਸਹਿ ਕਰ ਸਿਰ ਨਿਆਇਓ।
ਹਾਂ ਬੇਗਮ ਨੇ ਤਿੰਨ ਵਾਰੀ ਕਹਿੰਦੇ ਇਸ ਤਰ੍ਹਾਂ ਸਿਰ ਨਵਾ ਕੇ ਪਾਤਸ਼ਾਹ ਨੂੰ ਸਲਾਮ ਕੀਤੀ ਹੈ।
ਜੋ ਤੁਮ ਕਹਿਓ ਸੋ ਮੈਂ ਵਿਚਾਰਿਓ।
ਹਾਂ ਉਸ ਵੇਲੇ ਬੇਗਮ ਨੇ ਕਿਹਾ ਹੈ ਪਾਤਸ਼ਾਹ ਜੋ ਸੁਪਨੇ ਵਿੱਚ ਤੂੰ ਬਰੜਾ ਕੇ ਕਿਹਾ ਉਹ ਕਹਿੰਦੇ ਮੈਂ ਉਹਦਾ ਉਪਰਾਲਾ ਹੀਲਾ ਸਾਰਾ ਸੋਚ ਵਿਚਾਰ ਲਿਆ।
ਦਰੀਆ ਖਾਂ ਕਹ ਜਾਨੋ ਹਮਾਰੇ।
ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਪਾਤਸ਼ਾਹ ਜੀ, ਦਰੀਆ ਖਾਂ ਬੈਰੀ ਤੁਸੀਂ ਮਾਰੇ ਜਾਣੋ, ਮੈਂ ਹੀ ਮਾਰ ਮੁਕਾਮਾਂਗੀ ਇਸ ਨੂੰ।
ਦੋਹਰਾ ਮੁਸ਼ਕਲ ਹਨਨ ਹਰੀਫ ਕੋ।
ਹਾਂ ਪਾਤਸ਼ਾਹ ਬੋਲਿਆ ਬੇਗਮ ਬੈਰੀ ਨੂੰ ਮਾਰਨਾ ਬੜਾ ਮੁਸ਼ਕਲ ਬੜਾ ਔਖਾ ਹੈ।
ਕਬ ਹੁਣ ਆਵੇ ਦਾਵ।
ਤਾਂ ਬੜੇ ਦਾ ਘਾ ਕੀਤੇ, ਉਹ ਕਿਸੇ ਦਾ ਘਾ ਹੇਠ ਆਉਂਦਾ ਹੀ ਨਹੀਂ ਹੈ।
ਜੜ ਕੋ ਕਹਾ ਸੰਘਾਰੇ ਬੋ।
ਹੋ ਇੱਧਰ ਬੇਗਮ ਬੋਲੀ ਕਹਿੰਦੇ ਉਹ ਮੂਰਖ ਨੂੰ ਕੀ ਮਾਰਨਾ ਔਖਾ ਹੈ।
ਚਾਕੋ ਰਿਜਲ ਸੁਭਾਵ।
ਇਸ ਅਫਸਰ ਦਾ ਜਿਹੜਾ ਸੁਭਾਅ ਬੜਾ ਚੰਚਲ ਹੈ, ਜੋ ਚਲਾਕ ਜਿਹਾ ਬੰਦਾ ਉਹ ਫਸੀ ਜਾਂਦਾ ਹੁੰਦਾ ਹੈ ਕਰਕੇ ਚੰਚਲ ਬੰਦੇ ਨੂੰ ਇਹ ਰੱਬ ਦੇ ਪਿਆਰੇ ਨੂੰ ਤਾਂ ਮਾਰਨਾ ਔਖਾ ਹੁੰਦਾ ਹੈ, ਜੋ ਚਲਾਕ ਨੂੰ ਮਾਰਨਾ ਕੋਈ ਔਖਾ ਨਹੀਂ ਹੈ, ਆਪਣੀ ਚੁਸਤੀ ਚਲਾਕੀ ਵਿੱਚ ਉਹ ਆਪੇ ਹੀ ਫਸ ਜਾਂਦਾ ਹੁੰਦਾ ਹੈ। ਕਰਕੇ ਕਹਿੰਦੇ ਉਹਨੂੰ ਮਾਰਨਾ ਕੀ ਅੰਸ਼ ਹੈ, ਉਹਦਾ ਸੁਭਾਅ ਬੜਾ ਚੰਚਲ ਹੈ ਤੇ ਮੈਂ ਉਹਨੂੰ ਮਾਰ ਮੁਕਾ ਦਿਆਂਗੀ।
ਸੋਰਠਾ ਸਿਆਣੀ ਸਖੀ ਬੁਲਾਏ
ਉਸੇ ਵੇਲੇ ਪਾਤਸ਼ਾਹ ਨੂੰ ਕਹਿ ਕੇ ਜਿਹੜੀ ਬਹੁਤ ਹੀ ਸਿਆਣੀ ਸਖੀ ਸਹੇਲੀ ਸੀ ਉਹਨੂੰ ਆਪਣੇ ਕੋਲ ਬੁਲਾ ਲਿਆ। ਏ ਬੇਗਮ ਨੇ
ਪਠਈ ਮੰਤਰ ਸਿਖਾਏ ਕਹਿ
ਈਸ਼ਰਾਂ ਦੀ ਕਹਿੰਦੇ ਸਿੱਖਿਆ ਮੰਤਰ ਗੱਲਬਾਤ ਸਿਖਾ ਕੇ ਉਹਨੂੰ ਭੇਜ ਦਿੱਤਾ ਹੈ।
ਦਰਿਆ ਖਾਂ ਕੋ ਜਾ
ਉਸ ਸਹੇਲੀ ਨੂੰ ਦਾਸੀ ਨੂੰ ਕਿਹਾ ਵੀ ਜਿਹੜਾ ਦਰਿਆ ਖਾਨ ਪਠਾਨ ਆ ਨਾ ਖਜਾਨਸੀ ਤੂੰ ਜਾ ਉਹਦੇ ਕੋਲ
ਲਿਆਓ ਚਰਤ ਬਣਾਏ ਕਹਿ
ਲਿਆਓ ਚਰਤ ਬਣਾਏ ਲਿਆਏ ਵਾਹਵਾ ਨਹੀਂ ਹੈ ਲਿਆਇਓ ਇੱਥੇ ਲਿਆਓ ਚਰਤ ਬਣਾਏ ਸਰੂਪ ਦੇ ਦੇਖ ਲਈ ਅਰਥ ਦੋਹਾਂ ਦਾ ਇੱਕੋ ਹੀ ਹੈ ਲਿਆਇਓ ਵੀ ਕੋਈ ਕਹਿੰਦੇ ਛਲ ਪਰੇ ਬਣਾ ਕੇ ਨਾ ਢੰਗ ਤਰੀਕਾ ਕਰਕੇ ਉਹਨੂੰ ਲਿਆਵਾ ਲੈ ਲਿਆ ਲਿਆਇਓ ਕਹਿੰਦੇ ਇਸ ਤਰ੍ਹਾਂ ਲੈ ਆਵੀ ਵਾਹੇ ਨਾਲ ਇਸ ਤਰ੍ਹਾਂ ਕਈ ਸਰੂਪਾਂ ਦੇ ਗੁਰੂ ਮਹਾਰਾਜ ਦੇ ਪਾਠ ਲਿਖਤੀਆਂ ਵਿੱਚ ਮਤਭੇਦ ਹੈਗੇ ਆ ਜਿੱਥੇ ਅਰਥ ਬਣਦਾ ਉੱਥੇ ਕੋਈ ਬਹੁਤਾ ਐਸਾ ਇਸ ਚੱਕਰ ਵਿੱਚ ਪੈਣ ਦੀ ਲੋੜ ਨਹੀਂ ਹੈ ਇਹ ਠੀਕ ਆ ਕਿ ਉਹ ਠੀਕ ਹੈ। ਜਦੋਂ ਅਰਥ ਦੋਹਾਂ ਦਾ ਬਣਦਾ ਫਿਰ ਐਵੇਂ ਉਹਦੇ 'ਤੇ ਵਾਦ ਵਿਵਾਦ ਕਰੀ ਜਾਣਾ ਕਈ ਜਿਹੜੇ ਇਹ ਜਿਹੇ ਮੂਰਖ ਜਿਹਾ ਲਾਣਾ ਹੈ ਉਹ ਕਹਿੰਦਾ ਨਹੀਂ ਆਹ ਮੁੱਖ ਪਾਠ ਹੈ ਇਹ ਸ਼ੁੱਧ ਹੈ ਉਹ ਕਹਿੰਦਾ ਦੂਜਾ ਨਹੀਂ ਆਹ ਸ਼ੁੱਧ ਹੈ ਸ਼ੁੱਧ ਤਾਂ ਹੁਣ ਦੋਵੇਂ ਹੈ ਉਹ ਲਿਆਇਓ ਕਹਿ ਰਹੇ ਹੋ ਕਿ ਲਿਆਵੋ ਕਹੋ ਅਰਸ ਦੋਹਾਂ ਦਾ
ਚੌਪਈ ਸਿਆਣੀ ਸਖੀ ਸਮਝ ਸਭ ਗਈ
ਉਹ ਜਿਹੜੀ ਸਹੇਲੀ ਸੀ ਸਖੀ ਕਹਿੰਦੇ ਬਹੁਤ ਸਿਆਣੀ ਸੀ ਬੇਗਮ ਦੀ ਇੰਨੀ ਕੁ ਗੱਲ ਕਹਿਣ ਕਰਕੇ ਸਾਰੀ ਗੱਲਬਾਤ ਸਮਝ ਗਈ ਹੈ।
ਦਰਿਆ ਖਾਂ ਕੇ ਜਾਤ ਗ੍ਰਹਿ ਪਈ
ਉਸੇ ਵੇਲੇ ਸਿੱਧੀ ਜਿਹੜਾ ਦਰਿਆ ਖਾਂ ਖਜਾਨ ਸੀ ਉਹਦੇ ਘਰ ਦੇ ਵਿੱਚ ਚਲੀ ਗਈ ਉਹ ਸਖੀ
ਗੋਸੇ ਬੈਠ ਸੁਮੰਤਰ ਬਤਾਇਓ
ਇੱਕ ਗੋਸੇ ਕੇ ਖੂੰਜੇ ਜੇ ਬੈਠ ਕੇ ਯਾਨੀ ਪਾਸੇ ਜੇ ਬੈਠ ਕੇ ਜੋ ਦਰਿਆ ਖਾਂ ਨੂੰ ਜਿਹੜੀ ਗੱਲਬਾਤ ਹੈ ਦੱਸੀ ਇਸ ਸਖੀ ਨੇ ਇਸ ਦਾਸੀ ਨੇ
ਤਾਵ ਗ੍ਰਹਿ ਮੈਂ ਬੇਗਮ ਬਿਠਾਇਓ
ਕਹਿੰਦੀ ਹੈ ਦਰਿਆ ਖਾਂ ਖਜਾਨਸੀ ਤੇਰੇ ਘਰ ਦੇ ਵਿੱਚ ਕਹਿੰਦੇ ਮੈਨੂੰ ਆ ਬੇਗਮ ਨੇ ਭੇਜਿਆ ਹੈ
ਦੋਹਰਾ ਰੂਪ ਤਿਉਹਾਰੋ ਹੇਰ ਕਹਿ
ਹਾਂ ਛੜ ਕੇ ਕੀਤਾ ਝੂਠ ਬੋਲਿਆ ਹੈ ਕਹਿੰਦੀ ਆ ਦਰਿਆ ਖਾਂ ਅਵਸਰ ਬੇਗਮ ਨੇ ਤੇਰਾ ਸੋਹਣਾ ਸਰੂਪ ਦੇਖ ਕੇ
ਬੇਗਮ ਰਹੀ ਲੁਭਾ
ਜਿਹੜੀ ਬੇਗਮ ਉਹ ਤਾਂ ਤੇਰੇ ਤੇ ਕਹਿੰਦੇ ਲੱਟੂ ਹੋ ਰਹੀ ਹੈ ਝੂਠ ਬੋਲਿਆ ਛਾਲਿਓ ਕੀਤਾ ਹੈ
ਹੇਤ ਤਿਹਾਰੇ ਮਿਲਣ ਕੇ
ਕਹਿੰਦੇ ਜਿਹੜੀ ਬੇਗਮ ਹੈ ਨਾ ਸ਼ਾਹਜਹਾਂ ਦੀ ਉਹਨੇ ਤੈਨੂੰ ਮਿਲਣ ਵਾਸਤੇ
ਮੋ ਕਹਿ ਦਿਓ ਪਠਾ
ਮੈਨੂੰ ਆ ਸਖੀ ਨੂੰ ਦਾਸੀ ਨੂੰ ਤੇਰੇ ਕੋਲ ਭੇਜਿਆ ਉਹਨੂੰ ਇੱਥੇ ਮਹਿਲਾਂ ਵਿੱਚ ਲਿਆ ਤੂੰ
ਹਜ਼ਰਤ ਤ੍ਰੇਕੋ ਚੋਰ ਚਿੱਤ
ਆਹ ਸਖੀ ਕਹਿੰਦੀ ਹੈ ਪਾਤਸ਼ਾਹ ਦੀ ਇਸਤਰੀ ਜਿਹੜੀ ਬੇਗੋਰ ਚਿੱਤ ਨੂੰ ਚਰਾ ਕੇ
ਕਹਾ ਫਿਰਤ ਹੋ ਐਂਠ
ਉਹ ਦਰਿਆ ਖਾਂ ਖਜਾਨਸੀ ਅਫਸਰ ਕੀ ਤੂੰ ਆਕੜਿਆ ਜਾ ਫਿਰਦਾ ਹੈ
ਬੇਗ ਬੁਲਾਇਓ ਬੇਗ ਮਹਿ
ਜਿਹੜੀ ਸ਼ਾਹਜਹਾਂ ਦੀ ਬੇਗਮ ਹੈ ਨਾ ਬੜੀ ਛੇਤੀ ਦੇ ਕੇ ਤੈਨੂੰ ਆਪਣੇ ਕੋਲ ਬੁਲਾਇਆ
ਚੱਲ ਹੋ ਦੇਗ ਮਹਿ ਬੈਠ
ਆ ਮੈਂ ਵੱਡੀ ਸਾਰੀ ਦੇਗ ਜੀ ਲਿਆਂਦੀ ਹੈ ਇਹਦੇ ਵਿੱਚ ਬੈਠ ਕੇ ਤੂੰ ਚੱਲ ਪੈ ਚਲਾ ਜਾ ਉੱਥੇ
ਦਰਿਆ ਉਰਦਾ ਬੇਗਨੀ
ਹਾਂਜੀ
ਛਰੀਆ ਉਰਦਾ ਬੇਗਨੀ
ਜੇ ਤੂੰ ਕਹੇ ਵੀ ਦੇਗ ਦੇ ਵਿੱਚ ਮੈਨੂੰ ਬਿਠਾ ਕੇ ਕਿਉਂ ਲਿਜਾਣਾ ਰਸਤੇ ਵਿੱਚ ਕਹਿੰਦੇ ਦਰਵਾਜ਼ੇ ਸੇ ਛੱਟੀਦਾਰ ਚੋਬਦਾਰ ਖੜੋਤੇ ਹੈ ਉੱਥੇ ਉਰਦਾ ਬੇਗਨੀ ਹੈ ਇੱਕ ਅਰਜ ਬੇਗੀ ਹੁੰਦੇ ਇੱਕ ਉਰਦ ਬੇਗਨੀ ਹੁੰਦੀ ਹੈ ਜਾਣੀ ਜਿੱਥੇ ਪਾਤਸ਼ਾਹ ਦੇ ਮਹੱਲ ਹੁੰਦੇ ਆ ਨਾ ਉੱਥੇ ਬਾਹਰ ਇਸਤਰੀਆਂ ਜਿਵੇਂ ਆ ਸਿਪਾਹੀਆਂ ਦੀ ਵਰਦੀ ਹੁੰਦੀ ਆ ਫੌਜੀਆਂ ਦੀ ਵਰਦੀ ਹੁੰਦੀ ਉਹ ਪਾ ਕੇ ਖੜੋਤੀਆਂ ਹੁੰਦੀਆਂ ਉਹਨਾਂ ਨੂੰ ਉਰਦਾ ਬੇਗਨੀ ਕਹਿੰਦੇ ਹੈ। ਜੇ ਕੋਈ ਉਹ ਚਿੱਟੀ ਪੁੱਤਰ ਆਇਆ ਬਾਹਰੋਂ, ਉਹ ਬੇਗਮਾਂ ਨੂੰ ਪਹੁੰਚਾਉਣ ਦਾ ਇਹ ਉਰਦ ਬੇਗਨੀਆਂ ਕੰਮ ਕਰਦੀਆਂ ਸੀ, ਇਸਤਰੀਆਂ ਹੁੰਦੀਆਂ ਸੀ, ਇਹ ਪਹਿਰੇਦਾਰ ਖੜੋਤੀਆਂ ਹੁੰਦੀਆਂ ਸੀ, ਵਰਦੀ ਪਾ ਕੇ ਲੀਸ ਵਾਲੀ। ਇਸ ਤਰ੍ਹਾਂ ਉਹਨਾਂ ਨੂੰ ਉਰਦਾ ਬੇਗੀ, ਦੂਜਿਆਂ ਨੂੰ ਅਰਜ ਬੇਗੀ ਕਹਿੰਦੇ ਸੀ, ਜਿਹੜੇ ਪਾਤਸ਼ਾਹ ਦੀ ਕਚਹਿਰੀ ਵਿੱਚ ਅਰਜਾਂ ਪਹੁੰਚਾਉਂਦੇ ਹੁੰਦੇ ਸੀ। ਜਿਹੜੀ ਇਹ ਸ਼ਾਹੀ ਮਹੱਲਾਂ ਵਿੱਚ ਬੇਗਮਾਂ ਕੋਲ ਇਹ ਬੇਨਤੀ ਪੱਤਰ, ਚਿੱਠੀ ਪੱਤਰ ਪਹੁੰਚਾਉਂਦੇ, ਉਹਨਾਂ ਨੂੰ ਉਰਦਾ ਬੇਗਨੀ ਕਿਹਾ ਜਾਂਦਾ ਸੀ। ਇਸ ਤਰ੍ਹਾਂ ਕਹਿੰਦੇ ਉੱਥੇ ਉਰਦਾ ਬੇਗਨੀ ਹੈ, ਯਾਨੀ ਮਹੱਲਾਂ ਦੇ ਇਰਦ ਗਿਰਦ ਉਹ ਜਿਹੜੀਆਂ ਕੋਈ ਇਸਤਰੀਆਂ ਸਾਵਧਾਨ ਹੋ ਕੇ ਖੜੋਤੀਆਂ, ਅਤੇ ਛਟੀਦਾਰ ਉਹ ਚੋਬਦਾਰ ਖੜੋਤੇ ਹੋਏ ਹਨ।
ਖੋਜੇ ਜਹਾਂ ਅਨੇਕ,
ਹੋਰ ਉੱਥੇ ਅਨੇਕਾਂ ਕਹਿੰਦੇ ਜਿਹੜੇ ਖੋਸੇ ਖੋਜੇ ਨਾ ਖੁਸਰਿਆਂ ਦਾ ਹੈ, ਮਰਦ ਜੀ ਵੀ ਉੱਥੇ ਅਨੇਕਾਂ ਹੈ।
ਪੰਖੀ ਫਟਕ ਸਕੈ ਨਹੀਂ,
ਉਹ ਇਹੋ ਜਿਹੀ ਜਗ੍ਹਾ ਹੈ ਜਿੱਥੇ ਕਹਿੰਦੇ ਮਨੁੱਖ ਤਾਂ ਕੀ ਹੈ, ਪੰਛੀ ਕਹਿੰਦੇ ਆਪਣੇ ਖੰਭ ਨਹੀਂ ਉਜਾਰ ਸਾਸਦਾ, ਉੱਥੇ ਉਡਾਰੀ ਨਹੀਂ ਫਸਦਾ, ਪੰਛੀ ਵੀ ਨਹੀਂ ਫਟਕਦਾ।
ਪਹੁੰਚੇ ਮਨੁੱਖ ਨ ਏਕ,
ਇੱਕ ਮਨੁੱਖ ਵੀ ਕਹਿੰਦੇ ਉਹ ਪਾਤਸ਼ਾਹ ਦੇ ਮਹੱਲਾਂ ਵਿੱਚ ਨਹੀਂ ਪਹੁੰਚ ਸਕਦਾ, ਇਸ ਕਰਕੇ ਮੈਂ ਵੱਡੀ ਸਾਰੀ ਦੇਗ ਲਿਆਂਦੀ ਹੈ, ਇਹਦੇ ਵਿੱਚ ਤੈਨੂੰ ਬਿਠਾ ਕੇ ਲੁਕੋ ਕੇ ਬੇਗਮ ਕੋਲ ਲੈ ਜਾਣਾ।
ਚੌਪਈ ਕਾਹੂ ਦ੍ਰਿਸ਼ਟ ਤਹਾਂ ਜੋ ਪਰੇ,
ਕਿਉਂਕਿ ਪਾਤਸ਼ਾਹ ਜਿਹੜਾ ਹੈ ਉਹ ਬੜਾ ਸਾਵਧਾਨ ਸਤਰਕ ਰਹਿੰਦਾ ਹੈ, ਜੇ ਕੋਈ ਉਹਦੀ ਨਿਗਾਹ ਵਿੱਚ ਪੈ ਜਾਏ।
ਟੂਕ ਟੂਕ ਹਜ਼ਰਤ ਤੇਹ ਕਰੇ,
ਉਹ ਇੱਕ ਜਾਨਚੀ ਪਾਤਸ਼ਾਹ ਆਪ ਤਲਵਾਰ ਲੈ ਕੇ ਉਹਦੇ ਟੁਕੜੇ ਟੁਕੜੇ ਕਰ ਦਿੰਦਾ, ਉਹਨੂੰ ਵੱਢਦਾ ਹੈ।
ਗ੍ਰਹਿ ਕੋ ਪਲਟ ਬਹੁਰ ਨਹਿ ਆਵੇ,
ਜਿਹੜਾ ਇੱਕ ਵਾਰੀ ਉਧਰ ਨੂੰ ਚਲਾ ਜਾਏ ਘਰ ਨੂੰ ਮੁੜ ਕੇ ਪਲਟ ਕੇ ਫਿਰ ਜਿਉਂਦਾ ਨਹੀਂ ਆਉਂਦਾ।
ਹਨੇ ਉਹ ਭਾਂਗ ਕੇ ਭਾਰੇ ਜਾਵੇ,
ਪਾਤਸ਼ਾਹ ਦੇ ਮਹੱਲਾਵਾਂ ਨੂੰ ਚਲਿਆ ਜਾਓ ਤਾਂ ਭੰਗਦੇ ਭਾੜੇ ਕਹਿੰਦੇ ਮਾਰਿਆ ਜਾਂਦਾ, ਉਹਦਾ ਕੋਈ ਮੁੱਲ ਨਹੀਂ ਪੈਂਦਾ। ਜੰਗ ਵਿੱਚ ਮਾਰਿਆ ਜਾਏ ਤਾਂ ਫਿਰ ਉਹਦਾ ਮੁੱਲ ਪੈਂਦਾ ਨਾ, ਪਰਿਵਾਰ ਨੂੰ ਕੁਛ ਮਿਲਦਾ। ਇਸੇ ਤਰ੍ਹਾਂ ਉਹ ਮਗਰੋਂ ਵੀ ਉਹਦੀ ਤਨਖਾਹ ਜੀ ਪੈਨਸ਼ਨ ਜੀ ਮਿਲ ਜਾਂਦੀ ਹੈ। ਜਿਹੜਾ ਇਹੋ ਜਿਹੇ ਕੰਮ 'ਚ ਮਾਰਿਆ ਜਾਓ ਤਾਂ ਫਿਰ ਭੰਗ ਦੇ ਪਹਾੜੇ ਮਾਰਿਆ ਗਿਆ, ਮੁਕਤੀ ਮਾਰਿਆ ਗਿਆ, ਉਹਦਾ ਕੋਈ ਮੁੱਲ ਨਹੀਂ ਪੈਂਦਾ ਹੈ। ਕਹਿੰਦੇ ਇਸ ਤਰ੍ਹਾਂ ਜਿਹੜਾ ਉੱਧਰ ਨੂੰ ਜਾਂਦਾ ਹੈ ਨਾ, ਉਹ ਤਾਂ ਭੰਗ ਦੇ ਪਹਾੜੇ ਮਾਰਿਆ ਜਾਂਦਾ ਹੈ।
ਦੋਹਰਾ ਤਹਾਂ ਪਹੁੰਚਣ ਕੋ ਕਛੂ,
ਇਸ ਕਰਕੇ ਦਰਿਆ ਖਾਂ ਉੱਥੇ ਬੇਗਮ ਦੇ ਮਹਿਲ ਵਿੱਚ ਪਹੁੰਚਣ ਵਾਸਤੇ
ਪੈਯਤ ਨਹੀਂ ਉਪਾ,
ਹੋਰ ਕੋਈ ਉਪਰਾਲਾ ਹੀਲਾ ਨਹੀਂ ਸਫਲ ਪਾਈ ਦਾ।
ਚੱਲ ਹੋ ਦੇਗ ਮੈਂ ਬੈਠ ਕੇ,
ਇਸ ਕਰਕੇ ਆ ਮੈਂ ਵੱਡੀ ਸਾਰੀ ਦੇਗ ਲਿਆਂਦੀ ਇਹਦੇ ਵਿੱਚ ਬੈਠ ਕੇ ਤੂੰ ਚੱਲ।
ਜਾਤੇ ਲਖਿਓ ਨ ਜਾ,
ਇਸ ਕਰਕੇ ਕਿਸੇ ਤੋਂ ਜਾਣਿਆ ਨਾ ਜਾਵੇ। ਅਗਲੇ ਕਹਿਣਗੇ ਤਾਂ ਵੀ ਪਾਤਸ਼ਾਹ ਦੇ ਮਹੱਲ ਵਿੱਚ ਕੋਈ ਦੇਗ ਲਈ ਜਾਂਦੇ, ਵੱਡਾ ਦੇਗਾ ਲਈ ਜਾਂਦੇ।
ਚੌਪਈ ਬੇਗਮ ਜਬ ਤੇ ਤੁਮੈ ਨਿਹਾਰਿਓ,
ਹਾਂ ਬੇਗਮ ਨੇ ਦਾਸੀ ਹੁਣ ਸ਼ੈਤਾਨ ਹੈ ਛਲਕ ਦੀ, ਕਹਿੰਦੀ ਜਾ ਜਾਂਦੀ ਬੇਗਨ ਜਦੋਂ ਤੋਂ ਤੈਨੂੰ ਦੇਖੀਆ।
ਖਾਣ ਪਾਨ ਸਭ ਕਛੂ ਵਿਸਾਰੇ,
ਉਹਨੇ ਤਾਂ ਖਾਣਾ ਪੀਣਾ ਸਭ ਕੁਛ ਹੀ ਭੁਲਾ ਦਿੱਤਾ।
ਲਗਨ ਲੱਗੇ ਬੇਹਬਲ ਹੋਇ ਗਈ,
ਤੇਰੇ ਵੱਲ ਲਗਨ ਲੱਗੀ ਉਹ ਤਾਂ ਬਿਲਕੁਲ ਵਿਆਕੁਲ ਹੋ ਗਈ ਹੈ।
ਗ੍ਰਹਿ ਕੋ ਛਾੜ ਦੀਵਾਨੀ ਪਈ,
ਉਹਨੇ ਤਾਂ ਘਰ ਵੀ ਛੱਡਤਾ, ਉਹ ਤਾਂ ਕਮਲੀ ਚਮਲੀ ਹੋ ਗਈ ਹੈ।
ਸੀਸ ਫੂਲ ਸਿਰ ਪਰ ਜਬ ਧਾਰੈ,
ਦੇਖ ਲਓ ਜਿਹੜੀ ਸ਼ਾਹਜਹਾਂ ਦੀ ਬੇਗਮ ਹੈ ਜਦੋਂ ਆਪਣੇ ਸਿਰ ਦੇ ਸੀਸ ਫੂਲ ਗਹਿਣਾ ਕਹਿੰਦੇ ਉਹ ਧਾਰਦੀ ਹੈ।
ਕੋਟ ਸੂਰ ਜਨ ਚੜੇ ਸਵਾਰ,
ਸਾਜਾਂ ਦੀ ਜਾਣੀ ਸਵੇਰ ਦੇ ਜਿਵੇਂ ਕਰੋੜਾਂ ਸੂਰਜ ਚੜ ਜਾਣ।
ਜਬ ਬਹਿਸ ਕੈ ਬੀਰੀ ਚਬਾਵੇ,
ਦੇਖ ਲਓ ਬੇਗਮ ਜਿਹਦੇ ਕਿਸੇ ਹੱਸਦੀ ਹੱਸਦੀ ਪਾਨਾਂ ਦੀ ਬੀੜੀ ਚੱਬਣ ਲੱਗ ਪੈਂਦੀ ਹੈ।
ਦੇਖੀ ਪੀਕ ਕੰਠ ਮਹਿ ਜਾਵੇ,
ਉਹਦੇ ਗਲ ਦੇ ਜਿਹੜੀ ਉਹ ਪਾਨ ਦੀ ਪੀਕ ਜੀ ਹੁੰਦੀ ਉਹ ਵੀ ਦੇਖੀ ਜਾਂਦੀ ਹੈ, ਗਲ ਵਿੱਚ ਲੰਘਦੀ ਪੀਕ ਦਿਸਦੀ ਹੈ।
ਦੋਹਰਾ ਹਜ਼ਰਤ ਤੇ ਪੁੱਛੇ ਬਿਨਾ,
ਦੇਖ ਲਓ ਦਰਿਆ ਖਾਨ ਜਿਹੜੀ पियो बेगम है पारशाओ पिछेतों बगैर हो रे
कछु न उचरत बैन
हाँ कोई गल नहीं करदा है
लाल पए बेसंभाल मन
हाँ इस तरह हेर बाल
के लैन
नेत्रा बाल दे नेत्रा नू बे के जिने वो पारशा प्यारे मन जेड़े बेसंभाल हो गया है
ताको तुमरो रूप लख
कहंदे ओ जड़ी है ना बेगा उन्हें तेरा सोना स्वरूप देख के
पुलक पसीजियो आंग
देख दिया सार कहंदे पुलकावली आ गई मुड़ के नालों दा सिरी भिज गया
बेसंभाल भूपै गिरी
की दसा कहंदे बेसंभाल होके धरती ते उड़ ਡਿੱਗ ਪਈ ਹੈ
ਜਾਣਕਾਰ ਡਸਿਓ ਭੁਜੰਗ
ਕਿਸੇ ਨੇ ਕਿਸੇ ਮਨੋਂ ਕਹਿੰਦੇ ਜ਼ਹਿਰੀਲੇ ਨੇ ਡੰਗ ਮਾਰਿਆ ਹੋਵੇ ਉੱਟ ਕੇ ਡਿੱਗ ਪੈਂਦਾ
ਖਾਨ ਸੁਨਤ ਤ੍ਰਿ ਬਾਤ ਕਹੋ
ਇਸ ਤਰ੍ਹਾਂ ਕਹਿੰਦੇ ਉਹ ਬੇਗਮ ਦੀ ਜਿਹੜੀ ਗੱਲ ਬਾਤ ਸਖੀ ਤੋਂ ਸੁਣ ਕੇ ਦਰੀਆ ਖਾਂ ਪਠਾਨ
ਮਨ ਮਹਿ ਭਇਓ ਖੁਸ਼ਹਾਲ
ਮਨ ਦੇ ਵਿੱਚ ਬਹੁਤ ਕਹਿੰਦੇ ਖੁਸ਼ ਹੋ ਗਿਆ ਕੱਛਾ ਮਾਰਨ ਲੱਗ ਪਿਆ
ਚੋ ਤੁਮ ਕਹੋ ਤੇ ਵਹਿ ਚਲੋ
ਦਾਸੀ ਨੂੰ ਕਹਿਣ ਲੱਗਾ ਜਿਵੇਂ ਤੂੰ ਕਹਿੰਦੀ ਮੈਂ ਉਵੇਂ ਚੱਲ ਪੈਂਦਾ
ਮਿਲੋ ਜਾਏ ਤਤਕਾਲ
ਹਾਂ ਇਸ ਤਰ੍ਹਾਂ ਬੇਗਮ ਨੂੰ ਮੈਂ ਛੇਤੀ ਜਾ ਮਿਲਾ ਜੁਲਾਂਗਾ
ਚੌਪਈ ਇਹ ਜੜ ਬਾਤ ਸੁਨਤ ਹਰ ਖਿਓ
ਹਾਂ ਵਜ਼ੀਰ ਕਹਿੰਦਾ ਉਹ ਮੂਰਖ ਅਫਸਰ ਇਸ ਤਰ੍ਹਾਂ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋ ਗਿਆ
ਦੁਰਬਲ ਹੋ ਤੋ ਪੋਸ਼ਟ ਹੋਏ ਗਏ
ਉਹ ਅਫਸਰ ਪਤਲਾ ਜਾ ਸੀ ਕਹਿੰਦੇ ਉਹ ਬੜਾ ਰਿਸ਼ਟ ਪੁਸ਼ਟ ਹੋ ਗਿਆ ਮੋਟਾ ਤਾਜ਼ਾ ਹੋ ਗਿਆ ਫੁੱਲ ਗਿਆ
ਜੋ ਤੁਮ ਕਹੋ ਸੋ ਕਾਜ ਕਮਾਈ ਹੈ
ਆ ਸਕੀ ਨੂੰ ਕਹਿਣ ਲੱਗਿਆ ਜੋ ਤੂੰ ਕਹੇਗੇ ਮੈਂ ਉਹੀ ਕੰਮ ਕਰਾਂਗਾ
ਬੇਗਮ ਸੀ ਭੋਗਨ ਕਹਿ ਪਈ ਹੈ
ਬੇਗਮ ਵਰਗੀ ਪਟਰਾਣੀ ਕਿਤੇ ਮਿਲਣੀ ਹੈ
ਦੋਹਰਾ ਹਜ਼ਰਤ ਜਾ ਕੀ ਮੂਰਤ ਲੱਗ
ਜਿਸ ਮੇਹਰ ਦੀ ਸ਼ਕਲ ਸਰੂਪ ਨੂੰ ਸ਼ਾਹ ਜਹਾਨ ਵੇਖ ਕੇ
ਰਹਿਓ ਪ੍ਰੇਮ ਸੌ ਪਾਸ਼ਾ
ਪ੍ਰੇਮ ਦੇ ਨਾਲ ਰੰਗਿਆ ਰਹਿੰਦਾ
ਸੋ ਹਮ ਸੌ ਅਟਕਤ ਪਈ
ਦੇਖੋ ਮੇਰੇ ਉੱਪਰ ਨਿਹਲੂ ਹੋ ਗਈ
ਧਨ ਹਮਾਰੇ ਭਾਗ
ਵੀ ਸਾਡੇ ਕੋਈ ਧੰਤਾ ਜੋਗੀ ਭਾਗ ਹੈ ਨੀ ਪਤਾ ਵੀ ਮਾੜੇ ਭਾਗ ਆ ਗਏ ਹੈ ਉਸ ਚਲਾ ਕਦੇ
ਚੌਪਈ ਇਹ ਸੁਨ ਭੇਦ ਚਿੱਤ ਮਹਿ ਰਾਖਿਓ
ਇਸ ਤਰ੍ਹਾਂ ਸਖੀ ਰਾਹੀਂ ਸਾਰਾ ਕੁਛ ਸੁਣ ਕੇ ਜਿਹੜਾ ਭੇਦ ਹੈ ਨਾ ਆਪਣੇ ਦਿਲ ਵਿੱਚ ਹੀ ਰੱਖਿਆ
ਔਰ ਮਿੱਤਰ ਤਨ ਪ੍ਰਗਟ ਨ ਭਾਖਿਓ
ਉਹ ਜਿਹੜਾ ਕੋ ਮਿੱਤਰ ਦੋਸਤ ਬਾਡੀ ਗਾਰਡ ਸੀ ਨਾ ਉਹਦੇ ਸਾਥ ਕੋਈ ਪ੍ਰਗਟ ਨਹੀਂ ਬਚਨ ਕਿਆ ਕਿਸੇ ਨੂੰ ਕੁਝ ਨਹੀਂ ਦੱਸਿਆ
ਪ੍ਰਥਮ ਦੇਗ ਮੈਂ ਵਸਤਰ ਵਿਛਾਇਓ
ਸਭ ਤੋਂ ਪਹਿਲਾਂ ਉਹ ਦੇਗ ਦੇ ਵਿੱਚ ਚੰਗਾ ਸੋਹਣਾ ਵਸਤਰ ਜਿਹਾ ਵਿਛਾਇਆ
ਤਾਂ ਮੈਂ ਬੈਠ ਆਪ ਪੁੰਨ ਗਇਓ
ਉਹਨੂੰ ਬਾਹਰ ਚੌਂਕੜਾ ਜਿਹਾ ਮਾਰ ਕੇ ਉਹ ਦੇਗ ਦੇ ਵਿੱਚ ਬੈਠ ਗਿਆ ਦਰਿਆ ਖਾਂ
ਦੋਹਰਾ ਖਾਨ ਤਿਹਾਰੋ ਰੂਪ ਲੱਖ
ਆ ਸਖੀ ਕਹਿੰਦੀ ਹੈ ਤੇਰਾ ਸਰੂਪ ਦੇ ਕੇ ਦਰਿਆ ਖਾਂ
ਬੇਗਮ ਰਹੀ ਲੁਭਾਏ
ਤੇ ਭੱਜੀ ਨਾ ਜਾਵੇ ਨਿਕਲਣਾ ਜਾਵੇ ਕਹਿੰਦੇ ਉਹ ਬਹੁਤ ਲੁਭਾਏ ਮਾਨ ਹੋ ਰਹੀ ਬੇਗਮ
ਸ਼ਾਹ ਜਹਾਂ ਕੋ ਛੱਡ ਕੇ
ਦੇਖ ਲਾ ਵੀ ਸ਼ਾਹ ਜਹਾਂ ਇਸ ਸਮੇਂ ਦਿੱਲੀ ਦਾ ਪਰਸ਼ਾ ਹੈ ਉਹਨੂੰ ਛੱਡ ਛੁੱਡ ਕੇ
ਤੋ ਪਰ ਗਈ ਬਿਕਾਰ
ਤੇਰੇ ਉੱਪਰ ਬਿਕ ਗਈ ਹੈ ਮੁਖਤੀ
ਚੌਪਈ ਤੌਨ ਪਠਾਨ ਦੇਗ ਮਹਿ ਡਾਲੇ
ਉਹ ਕਹਿੰਦੇ ਛਲ ਫਰੇਮ ਨਾਲ ਝੂਠੀਆਂ ਮੂਠੀਆਂ ਗੱਲਾਂ ਕਰਕੇ ਅਖੀਰੀ ਉਹ ਜਿਹੜਾ ਦਰਿਆ ਖਾ ਪਠਾਨ ਨੂੰ ਦੇਗ ਵਿੱਚ ਪਾ ਲਿਆ ਸਿੱਟ ਲਿਆ
ਲੈ ਹਜ਼ਰਤ ਗ੍ਰਹਿ ਔਰ ਸਿਧਾਰਸ
ਜਿੱਧਰ ਪਾਤਸ਼ਾਹ ਦਾ ਸ਼ਾਹੀ ਮਹਿਲ ਸੀ ਉਹਦੇ ਨੂੰ ਲੈ ਕੇ ਚੱਲ ਪਈ ਦਾਸੀ
ਦੇਖਤ ਲੋਕ ਸਭੈ ਤਹਿ ਜਾਵੇ
ਜਿੰਨੇ ਲੋਕ ਹੈ ਸਾਰੇ ਦੇਖਦੇ ਜਾਂਦੇ ਆ ਵੀ ਬਹੁਤ ਵੱਡੀ ਦੇਗ ਜਾ ਰਹੀ ਹੈ
ਵਾਕੋ ਭੇਦ ਨ ਕੋ ਪਾਵੇ
ਇਹਦੇ ਵਿੱਚ ਦਰਿਆ ਖਾਂ ਖਜ਼ਾਨਚੀ ਅਫਸਰ ਬਿਠਾਇਆ ਹੋਇਆ ਇਹਦਾ ਕੋਈ ਭੇਦ ਨਹੀਂ ਪਾਉਂਦਾ ਇਹਦਾ ਕਿਸੇ ਨੂੰ ਨਹੀਂ ਪਤਾ ਚੱਲਦਾ ਵੀ ਸਾਡਾ ਅਫਸਰ ਚਲਿਆ ਜਾ ਰਿਹਾ
ਲੈ ਬੇਗਮ ਕੇ ਪਾਸ ਉਤਾਰਿਓ
ਆਖੀਰੀ ਜਿੱਥੇ ਉਹ ਬੇਗਮ ਬੈਠੀ ਸੀ ਉੱਥੇ ਲੈ ਕੇ ਜਾ ਲਾਇਆ ਉਹ ਦੇਗਾ ਜਾ
ਬੇਗਮ ਤਾਕੋ ਦਾਰਿਦ ਮਾਰਿਓ।
ਬੇਗਮ ਨੇ ਜਦੋਂ ਦੇਖਿਆ ਨੇ ਵੀ ਸਖੀ ਚਰਿੱਤਰ ਕਰਨ ਵੀ ਛਲਪਰੇ ਵੀ ਕਾਮਯਾਬ ਹੋ ਗਈ ਹੈ। ਪਾਤਸ਼ਾਹ ਦੇ ਸਭ ਤੋਂ ਵੱਡੇ ਦੁਸ਼ਮਣ ਨੂੰ ਇਹਦੇ ਅੱਗੇ ਵਿੱਚ ਬਿਠਾ ਕੇ ਲੈ ਆਈ ਹੈ। ਖੁਸ਼ ਹੋ ਕੇ ਫਿਰ ਬਹੁਤ ਹੀ ਮਾਇਆ ਦਿੱਤੀ, ਉਹਦਾ ਦਰਿਦਰ ਉਹਦੀ ਗਰੀਬੀ ਕੱਢ ਦਿੱਤੀ।
ਸਖੀ ਭੇਜ ਪਤ ਲਿਓ ਬੁਲਾਈ।
ਉਹਨੂੰ ਬਾਅਦ ਇੱਕ ਹੋਰ ਸਖੀ ਭੇਜ ਕੇ ਸ਼ਾਹਜਹਾਂ ਪਾਤਸ਼ਾਹ ਨੂੰ ਕੋਲ ਬੁਲਾ ਲਿਆ, ਸਦ ਲਿਆ।
ਕੰਨ ਲਾਗ ਕੇ ਬਾਤ ਜਤਾਈ,
ਉਹਦੇ ਕੰਨ ਨਾਲ ਮੂੰਹ ਜਾ ਲਾ ਕੇ ਨਾ ਸਾਰੀ ਗੱਲ ਦੱਸੀ ਵੀ ਜਿਸ ਦਰਿਆ ਖਾਨ ਨੂੰ ਤੂੰ ਮਰਨਾ ਚਾਹੁੰਦਾ ਸੀ ਮਰਦਾ ਨੀ ਸੀ ਨਾ, ਅਜਾ ਦੇਖਦੇ ਵਿੱਚ ਲਿਆ ਲਿਆਂਦਾ ਉਹਨੂੰ ਫੜ ਕੇ ਇੱਥੇ।
ਦੋਹਰਾ ਸਖੀ ਭੇਜ ਪਾਤਸ਼ਾਹ ਕੋ।
ਹਾਂ, ਪਾਤਸ਼ਾਹ ਕੋਲ ਇੱਕ ਦਾਸੀ ਭੇਜ ਕੇ
ਦੀਨੋ ਨਿਕਟ ਬੁਲਾ।
ਹਾਂ, ਬੇਗਮ ਨੇ ਆਪਣੇ ਕੋਲ ਨੂੰ ਬੁਲਾ ਲਿਆ ਸ਼ਾਹਜਹਾਂ।
ਜੋ ਚਾਹ ਸੋ ਕੀਜੀਐ।
ਫਿਰ ਕਹਿਣ ਲੱਗੀ ਆ, ਸਭ ਤੋਂ ਤੇਰਾ ਵੱਡਾ ਦੁਸ਼ਮਣ ਖਜਾਨਚੀ ਦਰਿਆ ਖਾਂ ਆਏ ਨੂੰ ਮੈਂ ਲਿਆਂਦਾ ਇੱਥੇ ਬੈਲਾਂ ਵਿੱਚ, ਹੁਣ ਜੋ ਤੇਰੇ ਦਿਲ ਵਿੱਚ ਚਾਹੁੰਦਾ ਹੈ ਕਰ ਲੈ।
ਦੀਨੀ ਦੇਗ ਦਿਖਾ।
ਉਹ ਸਾਹਮਣੇ ਵੱਡੀ ਸਾਰੀ ਦੇਗ ਜੀ ਪਈ ਦਿਖਾ ਦਿੱਤੀ ਹੈ ਵੀ ਉਹਦੇ ਵਿੱਚ ਉਹ ਬਿਠਾਇਆ, ਉਹਦੇ ਵਿੱਚ ਤਾੜਿਆ ਹੋਇਆ ਤੇਰਾ ਦੁਸ਼ਮਣ।
ਚੌਪਈ ਜਬ ਬੇਗਮ ਕਹਿ ਚਰਤ ਬਖਾਨਿਓ।
ਜਦੋਂ ਬੇਗਮ ਨੇ ਵੀ ਇਹ ਮੈਂ ਛਲ ਪਿਓ ਕੀਤਾ ਦਾਸੀ ਰਾਹੀਂ, ਤੇ ਉਹਨੇ ਸਾਰਾ ਕੁਛ ਦੱਸਿਆ ਵੀ ਉਹ ਲਿਆਂਦਾ ਇਹ
ਪ੍ਰਾਨਨ ਤੇ ਪਿਆਰੀ ਤੇ ਜਾਣਿਓ।
ਇਹ ਅਸਲੀ ਪਤਨੀ ਵੀ ਮੇਰੇ ਦੁੱਖ ਸੁੱਖ ਦੇ ਵਿੱਚ ਸਾਂਝੀ ਹੁੰਦੀ ਹੈ ਵੀ ਮੈਨੂੰ ਇਹ ਬੈਰੀ ਦਾ ਸਭ ਤੋਂ ਵੱਡਾ ਦੁੱਖ ਸੀ, ਇਹ ਮੇਰਾ ਖਜ਼ਾਨਾ ਲੁੱਟ ਪੁੱਟ ਕੇ ਖਾਈ ਜਾਂਦਾ ਸੀ ਤੇ ਫਿਰ ਵੀ ਇਹ ਹੱਥ ਨਹੀਂ ਆਉਂਦਾ ਸੀ। ਬੇਗਮ ਨੂੰ ਬਹੁਤ ਇਸਨੇ ਆਪਣਾ ਸਮਝਿਆ ਹੈ।
ਹੁਣ ਕੱਛ ਕਹਿਓ ਚਰਿੱਤਰ ਕਰੀਐ।
ਫਿਰ ਉਹ ਬੇਗਮ ਨੂੰ ਕਹਿਣ ਲੱਗਿਆ ਵੀ ਕੋਈ ਨਾ ਕੋਈ ਹੋਰ ਹੁਣ ਛਲਕਾਊਟ ਕਰਨਾ ਚਾਹੀਦਾ ਹੈ।
ਪੁੱਛ ਕਾਜੀਐ ਯਾ ਕਹਿ ਮਰੀਐ।
ਕਹਿੰਦੇ ਉਹ ਕੀ ਹੈ ਵੀ ਜਿਹੜਾ ਕਾਜੀ ਹੈ ਨਾ ਉਹਨੂੰ ਪੁੱਛ ਕੇ ਤੇ ਫਿਰ ਇਹਨੂੰ ਕਹਿੰਦੇ ਮਾਰਨਾ ਚਾਹੀਦਾ ਵੀ ਕਾਜੀ ਤੋਂ ਫਤਵਾ ਲਵਾ ਕੇ ਭਾਜੀ ਕਾਜੀ ਤੋਂ ਕਹਾ ਕੇ ਫਿਰ ਇਹਨੂੰ ਮਾਰਨਾ ਚਾਹੀਦਾ, ਇਹ ਸਿੱਧਾ ਨਹੀਂ ਮਾਰਨਾ।
ਦੋਹਰਾ ਤਬ ਬੇਗਮ ਤੇ ਸਖੀ ਸੋ।
ਉਸੇ ਵੇਲੇ ਕਹਿੰਦੇ ਉਹ ਜਿਹੜੀ ਬੇਗਮ ਉਹ ਸਖੀ ਨੂੰ
ਐਸੇ ਕਹੇ ਉਹ
ਸਿਖਾ ਕੇ ਉਹਨੂੰ ਬਣਾ ਸਾਰ ਕੇ ਕਿਹਾ
ਭੂਤ ਭਾਖ ਇਹ ਗਾਡੀ ਆਹ।
ਕਹਿੰਦੇ ਆ ਦੇਗ ਵੀ ਜਿਹੜਾ ਪਾਇਆ ਨਾ ਦਰਿਆ ਖਾਂ, ਇਹ ਕਹਿੰਦੇ ਇਹਨੂੰ ਕਹਿਣਾ ਵੀ ਇਹ ਦੇਗ ਵਿੱਚ ਬਹੁਤ ਵੱਡਾ ਭੂਟ ਫੜ ਕੇ ਪਾਇਆ ਹੋਇਆ ਹੈ, ਇਹਨੂੰ ਧਰਤੀ ਵਿੱਚ ਕਬਰ ਬਣਾ ਕੇ ਦੱਬਣਾ।
ਚੌਂਕ ਚਾਂਦਨੀ ਜਾ।
ਇਹ ਦੱਬਣਾ ਵੀ ਜਿੱਥੇ ਚਾਂਦਨੀ ਚੌਂਕ ਹੈ, ਜਾਣੀ ਜਿੱਥੇ ਚਰਸਤਾ ਪੈਂਦਾ ਨਾ ਉਹ ਚਾਂਦਨੀ ਚੌਂਕ ਵਿੱਚ ਟੋਆ ਪੱਟ ਕੇ ਨੂੰ ਦੱਬਣਾ ਹੈ।
ਚੌਪਈ ਤੇਹਤਰੇ ਲਏ ਹਨਨ ਕੋ ਆਵੇ।
ਆਓ ਸਵੇਰੇ ਉਹ ਬੇਗਮ ਦਾ ਕਿਹਾ ਹੋਇਆ ਮੰਨ ਕੇ ਉਹ ਜਿਹੜੀ ਤੇਰੀ ਸਖੀ ਹੈ ਉਹ ਦੇਖਦੇ ਵਿੱਚ ਉਹਨੂੰ ਲਈ ਆਉਂਦੀ ਹੈ, ਚੁੱਕੀ ਆਉਂਦੀ ਹੈ।
ਮੂਰਖ ਪਾਰੇ ਉਹ ਦੇਗ ਮੈਂ ਜਾਵੇ।
ਮੇਰਾ ਦਰਿਆ ਖਾਂ ਆਪਣੇ ਆਪ ਨੂੰ ਬੜਾ ਸ਼ੈਤਾਨ ਸਮਝਦਾ, ਚੰਚਲ ਸਮਝਦਾ ਸੀ ਵੀ ਮੇਰੇ ਵਰਗਾ ਕੋਈ ਸਿਆਣਾ ਨਹੀਂ ਹੈ, ਕਹਿੰਦੇ ਅੱਜ ਮੂਰਖ ਬਣਿਆ ਦੇਗ ਵਿੱਚ ਬੈਠਾ ਹੋਇਆ ਜਾ ਰਿਹਾ।
ਜਾਣੈ ਆਜ ਬੇਗ ਮਹਿ ਪੈ ਹੋ।
ਮਨ ਵਿੱਚ ਤਾਂ ਇਉਂ ਹੀ ਜਾਣਦਾ ਵੀ ਸ਼ਾਹਜਹਾਂ ਦੀ ਜਿਹੜੀ ਬੇਗਮ ਹੈ ਉਹ ਮੈਂ ਪ੍ਰਾਪਤ ਕਰ ਲੈਣੀ, ਉਹਦੇ ਘਰ ਵਾਲਾ ਜਵਾਈ ਬਣ ਕੇ ਭਰ ਜਾਣ।
ਕੰਮ ਕਲਾ ਤੇ ਸਾਥ ਕਮੈ ਹੋ।
ਉਹਦੇ ਨਾਲ ਮੈਂ ਸਰੀਰਕ ਸੰਬੰਧ ਕਰਾਂਗਾ।
ਲਏ ਦੇਗ ਕੋ ਆਵੇ ਕਹਾਂ।
ਉਹਦੇ ਜਿਹੜੀ ਸਖੀ ਹੈ ਉਹ ਦੇਗ ਜੀ ਲਈ ਕਿੱਥੇ ਆ ਰਹੀ ਹੈ।
ਕਾਜੀ ਮੁਫਤੀ ਸਭ ਹੈ ਜਹਾਂ।
ਜਿੱਥੇ ਕਾਜੀ ਵੀ ਬੈਠਾ ਮੁਨਸ਼ੀ ਵੀ ਬੈਠੇ ਹੋਏ ਹਨ।
ਕੋਟ ਵਾਰ ਜਹ ਕਸ਼ਟ ਦਿਖਾਵੇ।
ਜਿੱਥੇ ਕੋਟ ਵਾਰ ਜਾਣੀ ਥਾਣੇਦਾਰ ਲੋਕਾਂ ਨੂੰ ਸਜ਼ਾ ਕਰਕੇ ਦੁੱਖ ਦਿਖਾ ਰਿਹਾ, ਦੁਖੀ ਕਰ ਰਿਹਾ, ਸਜ਼ਾ ਦੇ ਰਿਹਾ।
ਬੈਠ ਚੌਤਰੇ ਨਿਆਉ ਚੁਕਾਵੇ।
ਉੱਚੇ ਚੌਂਕੜੇ ਤੇ ਥੜੇ ਤੇ ਬੈਠ ਕੇ ਨਿਆ ਕਰ ਕਰਾ ਰਿਹਾ ਸੀ। ਉਹ ਪਿਛਲੇ ਸਮਿਆਂ ਵਿੱਚ ਪਿੰਡਾਂ ਵਿੱਚ ਵੀ ਉੱਚੇ ਉੱਚੇ ਚੌਂਤੜੇ ਜੇ ਬਣੇ ਹੁੰਦੇ ਸੀ ਥੜੇ, ਉਹਨਾਂ 'ਤੇ ਬੈਠ ਕੇ ਇਸ ਤਰ੍ਹਾਂ ਦਾ ਇਨਸਾਫ ਕਰਿਆ ਕਰਦੇ ਸੀ ਇਹ ਲੋਕ।
दोहरा सखी बाच भूत एक एह देग मैं
काजी नू मुंशी नू कोतवाल थानेदार नू कहन लगी आ जड़ी मैं देग लिया इहदे विच बहुत बड़ा फड़के भूत पाया होया
कह काजी क्या न्याय
एवें काजी उस समय दे जड़े जज काजी हुंदे सी कहिंदे दसो कहिंदे हुण न्याय दी गल करो किवें किहड़े न्याय सारे नू की करिए
कहो तो या को गाटी है
ये काजी साहब जज साहब कह रहे हो ते इनुआ धरती विटो आजा पुट के ना गढ़ दईए
कहो तो देओ जरा
ये तुसी कहो ते इनु जाउंदे कहंदे अग भी साड़ दिंदे आ माचा दिंदे
तब काजी ऐसे कहयो
और दासी तो सुन के तदो काजी साहब ने ओ कहा
सुंदर सुन सुंदर माम बैन
श्री सेवकनी पाशा बेगम दी मेरे बचन तू काजी रे सुन
या को जीते है गाड़ी है
जोड़े नू बने बनाए नू देख सवे धरती विच गड़ देना चाहिए
छूटे किसु हने ना
क्योंकि बहुत बड़ा भूत तुसी फड़के ले आए ये तो बड़ा दुश्मन हुंदा चिंबड़ जाए लैंदा नहीं हुंदा कहिंदे इहनू जिउंदे ही देगे सवे धरती गड़ दिओ जे किते जिउंदा निकल आया किसी नु कि होर ना मारे होर ना तंग करे
कोट वार काजी जब
थानेदार ने भी कहता ते काजी ने जज ने भी कहता
मुफ्ती आयस दी की
मुंशी मुंशी बैठे उन्होंने भी आग्ञा कर दिती है
देगो सहत ते भूत कहे
दास जी ने भी ए बहुत बड़ा भूत फड़के पाया मसा मसा कहने ओ देख गेड़े समेती
गाड गोर महदी
नारियां दे सामने चांदनी चौक बड़ा सारा टोआ कवर जी बना के उदे विच इनू गड़ता सिटता है
जीत रहे हो दल शाह को
देख लो जरा दरिया खां एडा चुस चला सी शाहजहां दा जिन्ना थल पेदा सी उनू जितदा रहा
गयो खजाना पा
हां गयो खजाना खाए बादशाह दा शाही खजाना भी लुट पुट के खा गया सी
सो छल सौ त्रे भूत कहे
अज कहंदे ओ जेड़ी शाहजहां जी बेगम है उसने कहंदे आज छल कपट दे नाल कली नहीं
दीनो गोर गडा
सारिया दे सामने चांदनी चौंक दे विच बड़ा सारा टोआ कबर जी गड़ के उहदे विच गड़ा दित्ता उहदा फाहा बढ़ दित्ता है इस तरह ये जड़ी शाहजहां दी बेगम है और छल कपट का प्रसंग ये चित्र सिंह राजे नू वजीर ने सुनाया सी ये जड़े छल कपट है इस तरह के भी ये दुनिया विच हुंदे हन कई जड़े लोग शैतान है जिन्हां ते कोई वाह वास्ता नहीं चलता फौजा नहीं कम कर दिया जो मारनी किसी ने कहते उन्होंने छल कपट कहते कामयाब हो जाता है जो इस तरह जी बेगम उसने इस ढंग ही छल कपट किया देग विच लिया के उत्ते सारिया के सामने चांदनी चौंक विच बड़ा सारा टुक पुट के सदा लई खत्म कर दिता है इस तरह जानी वो अपना जरा कोई भी अर्धंगी का उन्हें अपना यह नवाया है भी अद्धी अंग अद्धा हिस्सा होंगे ना अधे सुख की अधे दुख की भाई वाल पत्नी होंगी है भी दुख विच दुख बना दी है सुख विच सुख बना दी सुख का भी हिस्सा है लेंदी अद्धा जे मालिक ते कोई दुख आ बने मुसीबत आवे फिर भी वह अपना दुख बना दी अद्धा हिस्सा अपने सिर ते लेंदी है हुण पातशाह नूं इह सब तो वड्डे बैरी का दुख सी ये दुख उहदा इहने छल कपट करके बनाया और सदा दईयों खत्म करके सदा सुखी कर सदा बेखे निशंत कर दिता है ਇਸ ਤਰ੍ਹਾਂ ਜਿਹੜੀਆਂ ਸਿਆਣੀਆਂ ਤਰੀਮਤਾਂ ਵੀ ਉਹ ਕੀ ਨਹੀਂ ਕਰ ਸਕਦੀਆਂ ਆਪਣੇ ਮਾਲਕ ਦੇ ਸੰਬੰਧ ਵਿੱਚ, ਕਿਵੇਂ ਆਪਣੇ ਦੁਸ਼ਮਣਾਂ ਨੂੰ ਇਸ ਢੰਗ ਨਾਲ ਮਰਵਾ ਸਕਦੀਆਂ, ਕਾਨ ਸਾ ਸਕਦੀਆਂ, ਜਿਹੜੇ ਜੰਗਾਂ ਯੁੱਧਾਂ ਵਿੱਚ ਨਹੀਂ ਮਾਰੇ ਜਾਂਦੇ, ਜਿਹੜੇ ਕਿਸੇ ਦੇ ਹੱਥ ਨਹੀਂ ਨਾ ਆਉਂਦੇ ਯਤਨ ਕਰਨ ਤੋਂ, ਉੱਥੇ ਛਲਕਾਵਟ ਜਿਹੜੇ ਆ ਉਹ ਕਾਮਯਾਬ ਹੋ ਜਾਂਦੇ। ਇਸ ਕਰਕੇ ਉਹਦਾ ਭਾਵ ਹੈ ਵੀ ਖਾਲਸਾ ਜੀ ਸਵਾਂ ਤਾਂ ਰਹਿਣਾ, ਇਹ ਜਿਹੜੇ ਲੋਕ ਛਲਕਾਵਟ ਕਰਨ ਵਾਲੇ ਉਹ ਇੱਥੋਂ ਤੱਕ ਵੀ ਬੈਰੀ ਨੂੰ ਮਾਰਨ ਵਾਸਤੇ ਪਹੁੰਚ ਜਾਂਦੇ। ਸਿਆਣੇ ਬਣ ਕੇ ਰਹਿਣਾ, ਸਤਰਕ ਹੋ ਕੇ ਰਹਿਣਾ ਹੈ। ਇਹ ਪ੍ਰਸੰਗ ਇੱਥੇ ਸਮਾਪਤ ਹੋਇਆ। ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਪੜਾਂਗੇ ਜੀ।
ਜੀਤ ਰਹਿਓ ਦਲ ਸ਼ਾਹ ਕੋ, ਗਇਓ ਖਜ਼ਾਨਾ ਖਾਇ, ਸੋ ਛਲ ਸੋਤ੍ਰਿਅ ਭੂਤ ਕਹਿ, ਦੀਨੋ ਗੋਰ ਗਡਾਇ, ਇਤ ਸ੍ਰੀ ਚਰਿਤ੍ਰ ਪਖਿਆਨੇ, ਤਿਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ, 82 ਵੋ ਚਰਿੱਤਰ ਸਮਾਪਤ, ਮਸਤ ਸੁਭ ਮਸਤ ਅਫਜੂਨ।
ਹਾਂ, 82 ਵੋ ਪ੍ਰਸੰਗ ਇੱਥੇ ਸਮਾਪਤ ਹੋਇਆ ਹੈ। ਅਫਜੂਨ ਅੱਗੇ ਹੋਰ ਚੱਲਦਾ ਹੈ। ਅਗਲਾ ਪ੍ਰਸੰਗ ਕੱਲ੍ਹ ਨੂੰ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ, ਹੇ ਪਰਬ੍ਰਹਮ, ਅਵਿਨਾਸ਼ੀ ਅਗਨਾਸ, ਹੇ ਪੂਰਨ, ਹੇ ਸਰਵਮੈ, ਦੁਖ ਭੰਜਨ ਗੁਣਤਾਰ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਤੇ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੁਖ, ਨਿਰਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੋ, ਨੈ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾਜੇ ਹੈ, ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਸਾਰਨ ਹਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਸਾਰਨ ਹਾਰ।